ਬਡ ਭਾਗ ਸਿੰਘ ਜੋ ਕਹੀ ਸੋ ਉਨ ਲੀਨੀ ਮਾਨ ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਇਮਾਨ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ ਔਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ ਹੈ ਉਹ ਗੁਰੂ ਦੇ ਚਰਨਾਂ 'ਚ ਆਏ ਨੇ ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਸਾਧ ਸੰਗਤ ਦੀਆਂ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੈਠ ਕਰਕੇ ਗੁਰੂ ਖਾਲਸੇ ਪੰਥ ਦੀ 18ਵੀਂ ਸਦੀ ਦੀ ਦਾਸਤਾਨ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਜੀ ਨੇ ਜੋ ਖਾਲਸਾ ਸਾਜਿਆ ਖੰਡੇ ਦੀ ਧਾਰ ਵਿੱਚੋਂ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਸਾਜਿਆ ਤੇ ਯੋਧਿਆਂ ਨੂੰ ਹਮੇਸ਼ਾ ਯੁੱਧਾਂ ਵਿੱਚ ਰਹਿਣਾ ਪੈਂਦਾ ਹੈ। ਖਾਲਸਾ ਸੋਏ ਜੋ ਕਰੇ ਨਿਤ ਜੰਗ ਖਾਲਸੇ ਨੂੰ ਰੋਜ਼ ਹੀ ਮੁਹਿੰਮਾਂ ਰਹੀਆਂ। ਉਸ ਸਮੇਂ ਜਲੰਧਰ ਦਾ ਸੂਬੇਦਾਰ ਨਾਸਰ ਅਲੀ ਬਣਿਆ। ਅਦੀਨਾ ਬੇਗ ਤੋਂ ਉਸਨੇ ਜਲੰਧਰ ਦਾ ਇਲਾਕਾ ਖੋਹ ਲਿਆ ਸੀ ਤੇ ਨਾਸਰ ਅਲੀ ਅਬਦਾਲੀ ਦਾ ਪੱਖੀ ਸੀ। ਉਸਨੇ ਬਾਬਾ ਵਡਭਾਗ ਸਿੰਘ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮਹੰਤ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਸਨ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਬਾਬਾ ਧੀਰਮੱਲ ਜੀ ਤੇ ਧੀਰਮੱਲ ਦੇ ਪੁੱਤਰਾਂ ਚੋਂ ਗਾਂ ਪੰਜਵੀਂ ਪੀੜ੍ਹੀ ਦੇ ਵਿੱਚ ਬਾਬਾ ਵਡਭਾਗ ਸਿੰਘ ਸਨ। ਨਾਸਰ ਅਲੀ ਨੇ ਕਰਤਾਰਪੁਰ ਤੇ ਹਮਲਾ ਕਰਕੇ ਬਾਬਾ ਵਡਭਾਗ ਸਿੰਘ ਦਾ ਬਹੁਤ ਨੁਕਸਾਨ ਕੀਤਾ। ਕਰਤਾਰਪੁਰ 'ਚ ਬੇਅੰਤ ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਥੰਮ ਸਾਹਿਬ ਅੱਗ ਲਾ ਕੇ ਸਾੜ ਦਿੱਤਾ। ਉਹਦੇ ਵਿੱਚ ਉਹ ਥੰਮ ਮੌਜੂਦ ਸੀ ਜਿਹੜਾ ਟਾਹਲੀ ਦਾ ਥੰਮ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਲਵਾਇਆ ਸੀ। ਉਸ ਥੰਮ ਸਾਹਿਬ ਨੂੰ ਸਾੜਨ ਕਰਕੇ ਬਾਬਾ ਵਡਭਾਗ ਸਿੰਘ ਨੂੰ ਬਹੁਤ ਭਾਰੀ ਰੰਜ ਗੁੱਸਾ ਸੀ ਤੇ ਉਹਨਾਂ ਦਾ ਕਰਤਾਰਪੁਰ ਨਗਰ ਵੀ ਉੱਜੜ ਚੁੱਕਾ ਸੀ ਤੇ ਉਹ ਕਰਤਾਰਪੁਰ ਛੱਡ ਕੇ ਪਹਾੜਾਂ ਦੇ ਵਿੱਚ ਜਿੱਥੇ ਅੱਜ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਧੌਲੀ ਧਾਰ ਹੈ ਉੱਥੇ ਜਾ ਕੇ ਰਹਿ ਰਹੇ ਸਨ। ਉਧਰੋਂ ਜਿਹੜਾ ਜਲੰਧਰ ਤੋਂ ਕੱਢਿਆ ਹੋਇਆ ਸੂਬਾ ਮੁਗਲਾਂ ਦੇ ਵਿੱਚੋਂ ਦੀਨਾ ਬੇਗ ਸੀ ਉਹ ਵੀ ਜਲੰਧਰ ਤੇ ਨਾਸਰ ਅਲੀ ਨਾਲ ਵੈਰ ਰੱਖਦਾ ਸੀ ਤੇ ਆਪਣਾ ਰਾਜ ਵਾਪਸ ਲੈਣਾ ਚਾਹੁੰਦਾ ਸੀ। ਕਿਸੇ ਜਾਣਕਾਰ ਬੰਦੇ ਤੋਂ ਗੁਰੂ ਕੇ ਸਿੱਖ ਤੋਂ ਦੀਨਾ ਬੇਗ ਨੂੰ ਪਤਾ ਲੱਗਾ, ਕਿਸੇ ਨੇ ਸਲਾਹ ਦਿੱਤੀ ਕਿ ਦੀਨਾ ਬੇਗ ਜੀ ਜੇ ਤੁਸੀਂ ਸਿੱਖਾਂ ਨਾਲ ਸੁਲਾਹ ਕਰ ਲਓ ਤਾਂ ਸਿੱਖ ਤੁਹਾਨੂੰ ਜਲੰਧਰ ਦਵਾ ਦੇਣਗੇ। ਜਲੰਧਰ ਤੇ ਤੁਸੀਂ ਵੀ ਕਬਜ਼ਾ ਕਰਨਾ ਚਾਹੁੰਦੇ ਹੋ ਤੇ ਸਿੱਖਾਂ ਦਾ ਇੱਕ ਬਾਬਾ ਵਡਭਾਗ ਸਿੰਘ ਹੈ ਜੋ ਕਰਤਾਰਪੁਰ ਦਾ ਸੋਢੀ ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚੋਂ, ਉਹਦਾ ਬਹੁਤ ਨੁਕਸਾਨ ਨਾਸਰ ਅਲੀ ਨੇ ਕੀਤਾ ਹੈ, ਇਸ ਕਰਕੇ ਜੇ ਬਾਬਾ ਵਡਭਾਗ ਸਿੰਘ ਸਿੱਖਾਂ ਨੂੰ ਕਹਿ ਕੇ ਤੁਹਾਡੀ ਮਦਦ ਕਰਾਵੇ ਤਾਂ ਸਿੱਖ ਨਾਲੇ ਆਪਣਾ ਬਦਲਾ ਲੈ ਲੈਣਗੇ, ਤੁਹਾਨੂੰ ਜਲੰਧਰ ਮਿਲ ਜਾਏਗਾ। ਦੀਨਾ ਬੇਗ ਨੇ ਬਾਬਾ ਵਡਭਾਗ ਸਿੰਘ ਜੀ ਨਾਲ ਮੁਲਾਕਾਤ ਕੀਤੀ। ਜਲੰਧਰ ਨੂੰ ਮਾਰਨ ਬਾਰੇ ਸ਼ਰਤਾਂ ਹੋਈਆਂ। ਬਾਬੇ ਵਡਭਾਗ ਸਿੰਘ ਦੀ ਇੱਕੋ ਸ਼ਰਤ ਸੀ ਕਿ ਜਦੋਂ ਮੈਂ ਜਲੰਧਰ ਨੂੰ ਜਾ ਕੇ ਕਤਲ ਕਰਾਂਗਾ ਤਾਂ ਤੂੰ ਰੋਕੀ ਨਾ, ਤੂੰ ਇਹ ਨਾ ਕਹੀਂ ਬਈ ਸ਼ਹਿਰ ਨਹੀਂ ਕਤਲ ਕਰਨਾ, ਤੁਰਕਾਂ ਨੂੰ ਨਹੀਂ ਮਾਰਨਾ, ਕਿਉਂਕਿ ਉਸ ਵੇਲੇ ਤੈਨੂੰ ਆਪਣੀ ਬਰਾਦਰੀ ਦਾ ਆਪਣੇ ਭਾਈਚਾਰੇ ਦਾ ਜੇ ਕੋਈ ਤਰਸ ਆ ਗਿਆ ਤੇ ਫਿਰ ਤੇਰੀ ਮਦਦ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ। ਦੀਨਾ ਬੇਗ ਬੜਾ ਚਾਲਬਾਜ ਮੌਕਾ ਪ੍ਰਸਤ ਬੰਦਾ ਸੀ, ਜਿਹੋ ਜਿਹਾ ਟਾਈਮ ਹੁੰਦਾ ਸੀ ਉਹੋ ਜਿਹਾ ਕੱਢ ਲੈਂਦਾ ਸੀ। ਉਹਨੇ ਬਾਬੇ ਵਡਭਾਗ ਸਿੰਘ ਨੂੰ ਕਿਹਾ, ਸੋਢੀ ਸਾਹਿਬ ਮੈਨੂੰ ਜਲੰਧਰ ਦੀ ਸੂਬੇਦਾਰੀ ਨਾਲ ਮਤਲਬ ਹੈ, ਤੁਹਾਨੂੰ ਬਦਲੇ ਨਾਲ ਮਤਲਬ ਹੈ, ਮੈਂ ਤੁਹਾਡੇ ਕੰਮ 'ਚ ਰੋੜਾ ਨਹੀਂ ਟਿਕਾਵਾਂਗਾ, ਤੁਸੀਂ ਮੇਰਾ ਕੰਮ ਕਰਾ ਦਿਓ। ਬਾਬੇ ਵਡਭਾਗ ਸਿੰਘ ਹੋਰਾਂ ਨੇ ਇਹ ਗੱਲ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਨਾਲ ਸਾਂਝੀ ਕੀਤੀ। ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ ਪੰਥ ਦੇ ਜਰਨੈਲ, ਬੜੇ ਸੁਲਝੇ ਹੋਏ ਰਾਜਨੀਤਿਕ ਵੀ ਸਨ ਤੇ ਯੋਧੇ ਵੀ ਬੜੇ ਕਮਾਲ ਦੇ ਸਨ। ਉਹਨਾਂ ਨੇ ਸਰਦਾਰ ਕਰਮ ਸਿੰਘ ਜੀ ਪੈਜਗੜੀਆ, ਜਿਨ੍ਹਾਂ ਦੇ ਸ਼ਸਤਰ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੁਸੀਂ ਜਾਓ, ਰਾਤ ਨੂੰ ਰਹਿ ਰਾਸ ਤੋਂ ਬਾਅਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਾਏ ਜਾਂਦੇ। ਬਾਬਾ ਦੀਪ ਸਿੰਘ ਦੇ ਸ਼ਸਤਰਾਂ ਤੋਂ ਬਾਅਦ ਕਰਮ ਸਿੰਘ ਸ਼ਹੀਦ ਦੇ ਸ਼ਸਤਰਾਂ ਦੀ ਵਾਰੀ ਆਉਂਦੀ ਹੈ। ਉਹ ਕਰਮ ਸਿੰਘ ਸ਼ਹੀਦ ਬੜਾ ਸੂਰਬੀਰ ਯੋਧਾ ਸੀ, ਉਸ ਜਥੇਦਾਰ ਨਾਲ ਸਲਾਹ ਕਰਕੇ ਸਿੰਘਾਂ ਦਾ ਵੱਡਾ ਭਾਰੀ ਦਲ ਇਕੱਠਾ ਕੀਤਾ ਪਹਾੜਾਂ ਵਿੱਚ। ਇਹ ਮੀਟਿੰਗ ਹੋਈ, ਸਿੰਘ ਵੀ ਤਿਆਰ ਹੋ ਗਏ ਤੇ ਉਧਰੋਂ ਦੀਨਾ ਬੇਗ ਨੇ ਵੀ ਫੌਜ ਤਿਆਰ ਕਰ ਲਈ। ਸ਼ਰਤਾਂ ਇਹ ਸਨ ਕਿ ਦੀਨਾ ਬੇਗ ਜਲੰਧਰ ਦਾ ਸੂਬੇਦਾਰ ਬਣੇਗਾ ਔਰ ਸਿੱਖ ਜਿਹੜੇ ਹਨ ਉਹ ਜਲੰਧਰ ਨੂੰ ਕਤਲ ਕਰਕੇ ਗੁਰਦੁਆਰਾ ਥੰਮ ਸਾਹਿਬ ਤੇ ਕਰਤਾਰਪੁਰ ਦੁਬਾਰਾ ਬਣਾਉਣਗੇ। ਬਾਬਾ ਵਡਭਾਗ ਸਿੰਘ ਜੀ, ਸਾਰੀਆਂ ਫੌਜਾਂ ਸਿੰਘਾਂ ਦੀਆਂ ਕਤਲ ਹੋਈਆਂ ਨੇ, ਕਿੱਦਾਂ ਦਾ ਇਹ ਸਮਾਂ ਬਣਿਆ ਸੁਣੋ ਪਿਆਰ ਨਾਲ, ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਹਰਾ ਵਡਭਾਗ ਸਿੰਘ ਜੋ ਕਹੀ ਸੋਨ ਲੀਨੀ ਮਾਣ।
ਜਿਹੜੀਆਂ ਜਿਹੜੀਆਂ ਸ਼ਰਤਾਂ ਸੋਢੀ ਬਾਬਾ ਵਡਭਾਗ ਸਿੰਘ ਜੀ ਨੇ ਕਹੀਆਂ ਉਹ ਦੀਨਾ ਬੇਗ ਨੇ ਮੰਨ ਲਈਆਂ।
ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ,
ਤੇ ਦੀਨਾ ਬੇਗ ਤੋਂ ਬਾਬਾ ਵਡਭਾਗ ਸਿੰਘ ਜੀ ਨੇ ਪੱਕਾ ਵਾਅਦਾ ਕਰਾ ਲਿਆ, ਬਚਨ ਕਰਾ ਲਿਆ। ਦੀਨਾ ਬੇਗ ਨੇ ਕੁਰਾਨ ਦੀ ਕਸਮ ਖਾਧੀ ਕਿ ਮੈਂ ਇਮਾਨ ਤੇ ਪੱਕਾ ਰਹਾਂਗਾ, ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਉਹਦੇ ਤੋਂ ਫਿਰਾਂਗਾ ਨਹੀਂ।
ਚੌਪਈ ਵਡਭਾਗ ਸਿੰਘ ਲਿਖ ਖਾਲਸੇ ਕਹੀ।
ਬਾਬਾ ਵਡਭਾਗ ਸਿੰਘ ਹੋਰਾਂ ਨੇ ਚਿੱਠੀ ਖਾਲਸੇ ਵੱਲ ਲਿਖੀ ਸਿੰਘਾਂ ਨੂੰ।
ਹਮ ਗੁਰ ਹੋ ਤੁਮ ਸਿੰਘ ਹੋ ਸਹੀ।
ਬਾਬੇ ਵਡਭਾਗ ਸਿੰਘ ਨੇ ਕਿਹਾ ਕਿ ਦੇਖੋ ਖਾਲਸਾ ਜੀ, ਅਸੀਂ ਵੀ ਗੁਰੂ ਦੇ ਪੁੱਤਰ ਹਾਂ, ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ ਦਾ ਪਰਿਵਾਰ ਆ ਸੋਢੀ, ਤੁਸੀਂ ਵੀ ਗੁਰੂ ਖਾਲਸਾ ਰੂਪ ਹੋ, ਗੁਰੂ ਕੇ ਸਿੱਖ ਹੋ,
ਆਵੋ ਪਰਸ਼ਵਾਰਥ ਗੁਰ ਕਾਜ।
ਗੁਰੂ ਘਰ ਦਾ ਕਾਰਜ ਬਹੁਤ ਵੱਡਾ ਹੈ, ਗੁਰਦੁਆਰਾ ਥੰਮ ਸਾਹਿਬ ਨੂੰ ਸਾੜ ਦਿੱਤਾ ਗਿਆ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ ਸਾਰਾ ਨਗਰ ਹੀ ਉਜਾੜ ਦਿੱਤਾ ਹੈ, ਸਿੰਘ ਉਹਦਾ ਬਦਲਾ ਲੈਣ ਲਈ ਇਕੱਠੇ ਹੋ ਜਾਓ।
ਆਵੋ ਸਭ ਖਾਲਸੋ ਕਰ ਸਾਜ।
ਸਾਰਾ ਖਾਲਸਾ ਯੁੱਧ ਦਾ ਸਮਾਨ ਲੈ ਕੇ, ਜੰਗੀ ਸਮਾਨ ਲੈ ਕੇ ਮੈਦਾਨ ਵਿਚ ਨਿਤਰ ਪਵੇ।
ਨਵਾਬ ਡੇਰਾ ਤਬ ਕੀਓ ਤਿਆਰ।
ਉਧਰੋਂ ਦੀਨਾ ਬੇਗ ਨੇ ਵੀ ਆਪਣੀ ਫੌਜ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੱਤਾ।
ਬੁਲਾਏ ਪਹਾੜੀਏ ਲੜਨੇ ਵਾਰ।
ਦੀਨਾ ਬੇਗ ਦੀ ਜਿਨ੍ਹਾਂ ਪਹਾੜੀਆਂ ਨਾਲ ਮਿੱਤਰਾਚਾਰੀ ਸੀ, ਉਹਨਾਂ ਪਹਾੜੀ ਰਾਜਿਆਂ ਨੂੰ ਵੀ, ਕਿਉਂਕਿ ਜਲੰਧਰ ਦੇ ਅੰਦਰ 22 ਧਾਰਾਂ ਵਿੱਚੋਂ 7 ਧਾਰਾਂ ਪਹਾੜ ਦੀਆਂ ਜਲੰਧਰ ਦੇ ਅੰਦਰ ਹੁੰਦੀਆਂ ਸਨ। 22 ਧਾਰ ਪਹਾੜ ਦੇ ਰਾਜੇ 22 ਹਨ, ਪਰ ਉਹਨਾਂ ਵਿੱਚੋਂ 7 ਰਾਜੇ ਜਲੰਧਰ ਦੇ ਮਤਹਿਤ ਹਨ। ਉਹਨਾਂ ਰਾਜਿਆਂ ਵਿੱਚੋਂ ਕੁਝ ਰਾਜੇ ਦੀਨਾ ਬੇਗ ਨਾਲ ਮਿੱਤਰਾਚਾਰੀ ਪਹਿਲਾਂ ਤੋਂ ਰੱਖਦੇ ਸਨ, ਸਲੂਕ ਸੀਗਾ। ਹੋਰ ਵੀ ਜਿਹੜੇ ਕੋਈ ਲੜਾਈ 'ਚ ਕੰਮ ਆਉਣ ਵਾਲੇ ਦੋਸਤ ਮਿੱਤਰ ਸਨ, ਉਹ ਦੀਨਾ ਬੇਗ ਨੇ ਸੱਦ ਲਏ।
ਸਿੰਘਣ ਕੋਯੋ ਲਿਖ ਪਠਾਇਓ।
ਤੇ ਖਾਲਸੇ ਪੰਥ ਵੱਲ ਵੀ ਦੀਨਾ ਬੇਗ ਨੇ ਬਾਬਾ ਵਡਭਾਗ ਸਿੰਘ ਦੇ ਰਾਹੀਂ ਇਹ ਲਿਖ ਕੇ ਭੇਜਿਆ,
ਜਾਨੋ ਮੋਹੇ ਜਲੰਧਰ ਆਇਓ।
ਕਹਿਣ ਲੱਗਾ ਖਾਲਸਾ ਜੀ, ਮੈਂ ਜਲੰਧਰ ਜਾਣਾ ਹੈ, ਜਲੰਧਰ ਮੈਂ ਫਤਿਹ ਕਰਨੀ ਹੈ, ਮੈਨੂੰ ਜਲੰਧਰ ਦੀ ਮੁਹਿੰਮ ਪੇਸ਼ ਆ ਗਈ ਹੈ ਤੇ ਤੁਸੀਂ ਮੇਰੀ ਮਦਦ ਕਰੋ।
ਆਗੇ ਡੇਰਾ ਤੂੰ ਤੇ ਲਿਆਉ।
ਮੈਂ ਤੁਹਾਡੇ ਤੋਂ ਪਹਿਲਾਂ ਫੌਜ ਅੱਗੇ ਕਰਕੇ ਆਵਾਂਗਾ, ਅੱਗੇ ਹੋ ਕੇ ਮੈਂ ਲੜਾਂਗਾ, ਪਰ ਤੁਸੀਂ ਵੀ ਮੇਰੇ ਨਾਲ ਪੂਰਾ ਸਹਿਯੋਗ ਦਿਓਗੇ, ਕਿਉਂਕਿ ਮੈਂ ਤੁਹਾਡੇ ਭਰੋਸੇ ਤੇ ਲੜਾਈ ਕੁਛ ਸ਼ੁਰੂ ਕੀਤੀ ਹੈ।
ਨਿਹਲ ਆਨ ਮੈਂ ਡੇਰਾ ਪਾਉ,
ਜਿਹੜੀ ਪਹਾੜ ਦੀ ਤਰਾਈ ਹੈ ਹੁਸ਼ਿਆਰਪੁਰ ਤੋਂ ਉੱਪਰਲਾ ਇਲਾਕਾ ਪਹਾੜ ਦਾ, ਉੱਥੇ ਮੈਂ ਪਹਾੜ ਦੀ ਤਰਾਈ ਵਿਚ ਡੇਰਾ ਕਰ ਰਿਹਾ ਹਾਂ, ਤੁਸੀਂ ਵੀ ਆ ਜਾਓ।
ਆ ਕੇ ਗਿਲਜਣਾ ਸੁਣੀਆ ਵਾਈ,
ਉਧਰੋਂ ਸਾਧ ਸੰਗਤ ਜੀ ਜਲੰਧਰ ਚ ਪਠਾਣ ਗਿਲਜਿਆਂ ਦਾ ਰਾਜ ਸੀ ਅਬਦਾਲੀ ਦੇ ਫੌਜ ਦਾ ਨਾਸਰ ਅਲੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਦੀਨਾ ਬੇਗ ਤੇ ਵਡਭਾਗ ਸਿੰਘ ਇਕੱਠੇ ਹੋ ਗਏ ਨੇ ਤੇ ਹੁਣ ਸਿੱਖਾਂ ਦਾ ਸਾਰਾ ਦਲ ਉਹਨਾਂ ਦੀ ਮਦਦ ਲਈ ਆ ਰਿਹਾ ਹੈ।
ਉਤਰੇ ਮੋਹਰੇ ਸੋਈ ਆਈ,
ਗਿਲਜਿਆਂ ਨੇ ਵੀ ਜਲੰਧਰ ਦੇ ਵਿਚ, ਗਿਲਜਾ ਕਹਿੰਦੇ ਪਠਾਣਾ ਨੂੰ, ਪਠਾਣਾ ਨੇ ਵੀ ਤਿਆਰੀ ਕਰ ਲਈ ਸਿੱਖਾਂ ਦਾ ਮੁਕਾਬਲਾ ਕਰਨ ਵਾਸਤੇ।
ਪਾਛੰਡ ਜਾਏ ਉਨ ਡੇਰਾ ਕਰਾ,
ਉਹਨਾਂ ਨੇ ਅੱਗੇ ਜਾ ਕੇ ਪਾਛੜ ਨਾਮ ਦੀ ਇੱਕ ਜਗ੍ਹਾ ਤੇ ਛਾਉਣੀ ਪਾ ਲਈ।
ਨਵਾਬ ਉਣਤੇ ਬਹੁ ਡਰਾ,
ਜਦੋਂ ਪਠਾਣ ਅੱਗੇ ਵਧੇ ਨਾ ਜਲੰਧਰੋਂ ਬਾਹਰ ਨਿਕਲ ਆਏ ਲੜਨ ਲਈ ਤਿਆਰੀ ਕਰਕੇ, ਤੇ ਦੀਨਾ ਬੇਗ ਡਰ ਗਿਆ। ਦੀਨਾ ਬੇਗ ਜਿਹੜਾ ਸੀ ਉਹ ਬੰਦਾ ਕੋਈ ਦਲੇਰ ਬਹਾਦਰ ਨਹੀਂ ਸੀ, ਇਹ ਆ ਵੀ ਚਾਲਾਂ ਬੜੀਆਂ ਖੇਡ ਲੈਂਦਾ ਸੀ ਰਾਜਨੀਤੀ ਦੀਆਂ ਤੇ ਹਰ ਵਾਰੀ ਪਾਸਾ ਮਾਰ ਜਾਂਦਾ ਸੀਗਾ। ਮੀਰ ਮਨੂ ਤੇ ਦੀਨਾ ਬੇਗ ਦੋਵੇਂ ਕਪਟੀ ਬੰਦੇ ਹੋਏ ਔਰ ਇੱਕੋ ਟਾਈਮ ਤੇ ਹੋਏ ਆ। ਦੀਨਾ ਬੇਗ ਨੇ ਜਦੋਂ ਵੇਖਿਆ ਪਠਾਣ ਬਾਹਰ ਨਿਕਲ ਆਏ ਲੜਨ ਵਾਸਤੇ, ਜਲੰਧਰ ਤੋਂ ਅੱਗੇ ਪਾਛੜ ਆ ਗਏ ਨੇ, ਤਾਂ ਫੇਰ ਦੀਨਾ ਬੇਗ ਡਰ ਗਿਆ। ਹਾਂਜੀ,
ਆ ਕੇ ਤੁਰਕਣਾ ਉਸੇ ਭੁੱਲ ਗਇਓ,
ਅੱਗੇ ਤੁਰਨਾ ਉਹਨੂੰ ਭੁੱਲ ਗਿਆ ਵੀ ਮੈਂ ਅੱਗੇ ਜਾਵਾਂ ਕਿ ਨਾ ਜਾਵਾਂ। ਮੈਂ ਜੇ ਕੱਲਾ, ਪਹਿਲਾਂ ਤਾਂ ਕਹਿੰਦਾ ਸੀ ਨਾ ਮੈਂ ਪਹਿਲਾਂ ਅੱਗੇ ਜਾ ਕੇ ਜਲੰਧਰ ਤੇ ਹਮਲਾ ਕਰਾਂਗਾ, ਪਰ ਜਦੋਂ ਪਠਾਣ ਨਿਕਲੇ ਬਾਹਰ ਦੀਨਾ ਬੇਗ ਦਾ ਹੌਸਲਾ ਨਾ ਪਵੇ ਅੱਗੇ ਜਾਣ ਦਾ।
ਰਹਿਣੂਆ ਉਸ ਦੁੱਬਰ ਪਇਓ,
ਉਹਨੇ ਪਹਾੜ ਦੀ ਤਰਾਈ ਚ ਜਿਹੜਾ ਪੜਾਅ ਕੀਤਾ ਸੀ ਉਥੋਂ ਵੀ ਉਹ ਸੋਚਿਆ ਵੀ ਮੈਂ ਪਿੱਛੇ ਹੋ ਜਾਵਾਂ, ਡਰ ਗਿਆ, ਉਥੇ ਰਹਿਣਾ ਵੀ ਔਖਾ ਹੋ ਗਿਆ ਉਸਨੂੰ।
ਦੋਹਰਾ ਸੁਣਤ ਖਾਲਸੋ ਚੜ ਤੁਰਾ ਜਲੰਧਰ ਕੇ ਰਾਹੂ,
ਇਧਰੋਂ ਖਾਲਸੇ ਦੀ ਫੌਜ ਬਾਬਾ ਜੱਸਾ ਸਿੰਘ ਜੀ ਤੇ ਬਾਬਾ ਕਰਮ ਸਿੰਘ ਜੀ ਸ਼ਹੀਦ ਪੈਜਗੜੀਆ ਹੋਰ ਸਿੰਘਾਂ ਦੇ ਜਥੇਦਾਰਾਂ ਨੂੰ ਨਾਲ ਲੈ ਕੇ ਤੁਰ ਪਏ।
ਮਾਰਤ ਕੁੱਟਤ ਮੁਲਕ ਉਸ ਟੁਗਿਓ ਫੌਜ ਕੇ ਪਾਹੇ,
ਸਿੰਘ ਬੜੀ ਦਲੇਰੀ ਨਾਲ ਦੁਆਬੇ ਦਾ ਇਲਾਕਾ ਲੁੱਟਦੇ ਹੋਏ ਫਤਿਹ ਕਰਦੇ ਹੋਏ ਜਿਹੜੀ ਨਾਸਰ ਅਲੀ ਦੀ ਫੌਜ ਸੀ ਉਹਦੇ ਨੇੜੇ ਜਾ ਪਹੁੰਚੇ।
ਜੋ ਪਈ ਜੋ ਸੁਰ ਹੋਤੇ ਅਤ ਪਾਰੋ,
ਜਦੋਂ ਪਠਾਣਾ ਦੀ ਫੌਜ 10-15 ਮੀਲ ਦੂਰ ਰਹਿ ਗਈ, ਪਤਾ ਲੱਗਾ ਵੀ ਲੜਾਈ ਦੀ ਤਿਆਰੀ ਹੈ, ਕਿਸੇ ਵੀ ਘੜੀ ਲੜਾਈ ਹੋ ਸਕਦੀ ਹੈ। ਉਸ ਵੇਲੇ ਜਿਹੜੇ ਸਿੰਘਾਂ ਦੇ ਵਿੱਚ ਬਹੁਤੇ ਤੱਤੇ ਸਿੰਘ ਸਨ, ਗਰਮ ਖਿਆਲੀ ਮਿੰਟੋ ਮਿੰਟੀ ਲੜਾਈ ਪਾਉਣ ਵਾਲੇ,
ਕਹਿ ਨਵਾਬ ਬਿਨਾਂ ਇਸ ਮਾਰੋ,
ਉਹ ਕਹਿਣ ਲੱਗੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਨੂੰ ਕਿ ਜਥੇਦਾਰ ਜੀ ਆਪਾਂ ਦੀਨਾ ਬੇਗ ਨੂੰ ਨਾ ਉਡੀਕੀਏ ਤੇ ਆਪਾਂ ਜਲੰਧਰ ਅੱਜ ਫਤਿਹ ਕਰ ਲਈਏ, ਆਪਾਂ ਨਾਸਰ ਅਲੀ ਨੂੰ ਮਾਰ ਕੇ ਤੇ ਕਬਜ਼ਾ ਕਰ ਲਈਏ ਜਲੰਧਰ ਉੱਤੇ।
ਹੋ ਸਿੰਘ ਸਿਆਣੇ ਕਹਿ ਨਵਾਬ ਲਾਮ,
ਸਿਆਣੇ ਸਿੰਘ ਕਹਿਣ ਲੱਗੇ ਨਹੀਂ ਖਾਲਸਾ ਜੀ, ਇਹਦੇ ਵਿੱਚ ਆਪਾਂ ਨੂੰ ਘਾਟਾ ਹੈ, ਲੜਾਈ ਇਕੱਲੇ ਜੋਸ਼ ਨਾਲ ਨਹੀਂ ਹੁੰਦੀ, ਹੋਸ਼ ਵੀ ਚਾਹੀਦੀ ਹੈ। ਜੇ ਆਪਾਂ ਜਲੰਧਰ ਮਾਰ ਲਿਆ, ਲੜਾਈ ਆਪਾਂ ਕਰ ਲਈ, ਨੁਕਸਾਨ ਵੀ ਆਪਣਾ ਹੋਇਆ, ਬੰਦੇ ਵੀ ਆਪਣੇ ਪਹਿਲਾਂ ਮਰਨਗੇ, ਪਿੱਛੋਂ ਦੀਨਾ ਬੇਗ ਆ ਕੇ ਕਵੇਗਾ ਵੀ ਤੁਸੀਂ ਤਾਂ ਮੈਨੂੰ ਬੁਲਾਇਆ ਨਹੀਂ, ਤੁਹਾਡੀ ਤਾਂ ਮੇਰੀ ਸ਼ਰਤ ਹੋਈ ਸੀ ਸੂਬੇਦਾਰੀ ਤੇ ਮੈਂ ਕਰਨੀ ਹੈ। ਫਿਰ ਉਹ ਸੂਬੇਦਾਰੀ ਉਹ ਮੰਗੇਗਾ, ਫਿਰ ਆਪਾਂ ਉਹਨੂੰ ਸੂਬੇਦਾਰੀ ਦੇਵਾਂਗੇ ਤਾਂ ਵੀ ਮਾੜੇ, ਕਿਉਂਕਿ ਸ਼ਹੀਦ ਬੰਦੇ ਸਾਡੇ ਹੋਣ, ਸੂਬੇਦਾਰੀ ਉਹ ਕਰੇ, ਤੇ ਜੇ ਆਪਾਂ ਨਹੀਂ ਦਿੰਦੇ ਸੂਬੇਦਾਰੀ ਉਹਨੂੰ ਫਿਰ ਵੀ ਝੂਠੇ ਪਾਵਾਂਗੇ ਗੁਰੂ ਤੋਂ। ਇੱਦਾਂ ਇਹ ਨਹੀਂ ਵੀ ਆਪਾਂ ਆਪਣਾ ਹੀ ਮਰਨ ਦਾ ਠੇਕਾ ਲਿਆ ਹੋਇਆ, ਆਪਾਂ ਉਹਦੀ ਫੌਜ ਨੂੰ ਵੀ ਅੱਗੇ ਕਰੀਏ, ਰਾਜ ਤਾਂ ਉਹਨਾਂ ਨੇ ਕਰਨਾ। ਜਿੰਨਾ ਕੋ ਲੜਨਗੇ ਫਿਰ ਆਪਾਂ ਵੀ ਦੇਖਾਂਗੇ। ਸਿਆਣੇ ਸਿੰਘ ਬੜੇ ਦਾਅ ਨਾਲ ਚੱਲਦੇ ਸਨ ਤੇ ਜਿਹੜੇ ਗਰਮ ਹੁੰਦੇ ਸੀ ਉਹ ਫਟਾਫਟ, ਸਭ ਤਰ੍ਹਾਂ ਦੀ ਫੌਜ ਹੁੰਦੀ, ਜੋਸ਼ ਵਾਲੀ ਵੀ ਹੁੰਦੀ ਹੈ ਤੇ ਹੋਸ਼ ਵਾਲੀ ਵੀ। ਹਾਂਜੀ,
ਪਹਿਲੇ ਉਸ ਤੇ ਯੁੱਧ ਮਚਾਵੇ,
ਜਿਹੜੇ ਸਿੰਘ ਗਰਮ ਸਨ ਉਹ ਕਹਿੰਦੇ ਆਪਾਂ ਪਹਿਲਾਂ ਹੀ ਯੁੱਧ ਮਚਾ ਦਈਏ। ਹਾਂਜੀ,
ਉਸੇ ਗੁਮਰਾਹੀ ਲਈਆ ਕਢਾਏ,
ਬਾਬਾ ਜੱਸਾ ਸਿੰਘ ਕਹਿਣ ਲੱਗੇ ਨਹੀਂ ਆਪਾਂ ਉਹਦੀ ਗੁਮਰਾਹੀ ਕਢਾ ਲਈਏ, ਭਾਵ ਉਹਨੂੰ ਅੱਗੇ ਕਰੀਏ।
ਪਾਛੇ ਮਾਰੇ ਗਿਲਜਨ ਤਾਏ,
ਉਹ ਅੱਗੇ ਹੋ ਕੇ ਲੜੇ, ਉਹਨੇ ਸੂਬੇਦਾਰੀ ਕਰਨੀ ਹੈ, ਉਹਨੇ ਰਾਜ ਲੈਣਾ ਜਲੰਧਰ ਦਾ, ਪੂਰਾ ਦੁਆਬੇ ਦਾ ਪੂਰਾ ਏਰੀਆ ਜਿਹੜਾ ਸਾਧ ਜਿਹਨੂੰ ਆਪਾਂ ਅੱਜ ਦੁਆਬਾ ਕਹਿੰਦੇ ਹਾਂ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ, ਫਲੌਰ, ਇਧਰੋਂ ਉੱਪਰ ਤੱਕ ਹੁਸ਼ਿਆਰਪੁਰ ਤੱਕ ਜਿੰਨਾ ਹਰਿਆਣਾ, ਉਹ ਸਾਰਾ ਇਲਾਕਾ ਜਿਹੜਾ ਹੈ ਉਹ ਜਲੰਧਰ ਦੇ ਮਤਹਿਤ ਸੀਗਾ। ਔਰ ਸੱਤ ਧਾਰਾਂ ਪਹਾੜ ਦੀਆਂ ਉੱਪਰ ਪਹਾੜੀ ਰਾਜੇ ਵੀ ਉਹਦੇ ਮਤਹਿਤ ਸਨ। ਕਾਫੀ ਵੱਡਾ ਰਾਜ ਸੀ ਜਲੰਧਰ ਦਾ, ਐਡਾ ਵੱਡਾ ਉਹਨੇ ਸੂਬਾ ਸਾਂਭਣਾਇਆ ਤੇ ਉਹ ਵਿਹਲਾ ਰਹੇ ਤੇ ਆਪਾਂ ਲੜੀਏ, ਇਹਦਾ ਕੀ ਮਤਲਬ ਹੋਇਆ? ਸਿੰਘ ਸਿਆਣੇ ਕਹਿੰਦੇ ਉਹਨੂੰ ਕੱਢਾਂਗੇ ਮੈਦਾਨ ਦੇ ਵਿੱਚ, ਅੱਗੇ ਕਰਾਂਗੇ, ਫੇਰ ਆਪਾਂ ਵੇਖਾਂਗੇ, ਜੇ ਉਹਦੇ ਕੋਲੋਂ ਕੰਮ ਨਾ ਸਰਿਆ ਫੇਰ ਆਪਾਂ ਕਰਾਂਗੇ ਮੋਰਚਾ ਫਤਿਹ।
ਸੁਣ ਨਵਾਬ ਖਾਲਸੇ ਆਇਓ,
ਜਦੋਂ ਖਾਲਸੇ ਦਾ ਰਣ ਤੱਤੇ ਚ ਡੇਰਾ ਪੈ ਗਿਆ, ਛਾਉਣੀ ਪੈ ਗਈ ਪਠਾਣਾ ਦੇ ਸਾਹਮਣੇ, 5-7 ਮੀਲ ਦਾ ਤੇ ਫੌਜ ਦਾ ਫਰਕ ਰੱਖਣਾ ਹੀ ਪੈਂਦਾ। ਜਿਵੇਂ ਮੰਨ ਲਓ ਇੱਕ ਪਿੰਡ ਵਿੱਚ ਜਾਂ ਕਿਸੇ ਜਗ੍ਹਾ ਤੇ ਪਠਾਣ ਬੈਠੇ ਸਨ ਨਾਸਰ ਅਲੀ ਦੇ ਨਾਲ, ਉਦੋਂ 10 ਕੁ ਮੀਲ ਤੇ ਸਿੰਘ ਬੈਠੇ ਸਨ ਤੇ ਸਲਾਹ ਕਰ ਰਹੇ ਸਨ ਵੀ ਹੱਲਾ ਕਿਵੇਂ ਕਰੀਏ। ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਵੀ ਖਾਲਸਾ ਤਾਂ ਪਠਾਣਾ ਦੀ ਫੌਜ ਦੇ ਨੇੜੇ ਪਹੁੰਚ ਗਿਆ ਹੈ,
ਪਾਛੇ ਮਾਰੇ ਜਾਣਿਓ ਹੋਮ ਹੋਗ ਮੋਮਨ ਕੋ ਪਾਇਓ।
ਹਾਂ, ਦੀਨਾ ਬੇਗ ਸੋਚਣ ਲੱਗਾ ਵੀ ਚਲੋ ਠੀਕ ਹੋ ਗਿਆ, ਹੁਣ ਸਿੱਖ ਆ ਗਏ ਨਾ ਤੇ ਸਿੱਖ ਆਪੇ ਸਾਂਭ ਲੈਣਗੇ ਕੰਮ, ਹੁਣ ਮੈਨੂੰ ਖਤਰਾ ਨਹੀਂ, ਮੇਰੇ ਮਨ ਭਾਉਂਦੀ ਹੋ ਗਈ ਹੈ।
ਉਹਦਾ ਨਵਾਬ ਪਹਾੜੋਂ ਤੋਂ ਲਹਿਓ ਜਬ ਸਿੰਘਾਂ ਨੂੰ ਲੈ ਜੋਏ,
ਜਦੋਂ ਉਹਨੇ ਵੇਖਿਆ ਸਿੰਘ ਆ ਗਏ ਨੇ ਤਾਂ ਦੀਨਾ ਬੇਗ ਪਹਾੜੋਂ ਉਤਰਿਆ, ਹੌਸਲਾ ਤਾਂ ਕੀਤਾ ਉਹਨੇ ਮੈਦਾਨ ਚ ਆਉਣ ਦਾ, ਨਹੀਂ ਡਰਿਆ ਬੈਠਾ ਸੀ ਪਠਾਣਾ ਤੋਂ।
ਫੇਰ ਸੋ ਸਿੰਘਣ ਤੇ ਡਰਿਓ ਮਤ ਜੀਤੈ ਮੈਂ ਸੋਏ।
ਪਰ ਪਾਪੀ ਬੰਦਾ ਜਿਹੜਾ ਹੁੰਦਾ ਨਾ ਉਹਦਾ ਮਨ ਨਹੀਂ ਸਾਫ਼ ਹੁੰਦਾ। ਦੀਨਾ ਬੇਗ ਪਹਿਲਾਂ ਤਾਂ ਪਠਾਣਾ ਤੋਂ ਡਰਦਾ ਸੀ, ਹੁਣ ਸਿੱਖਾਂ ਤੋਂ ਵੀ ਡਰਨ ਲੱਗ ਪਿਆ, ਹਾਲਾਂਕਿ ਸਿੱਖ ਉਹਦੀ ਮਦਦ ਕਰਨ ਆਏ ਨੇ। ਸਿੱਖਾਂ ਤੋਂ ਇਉਂ ਡਰ ਗਿਆ ਵੀ ਕੋਈ ਪਤਾ ਨਹੀਂ ਸਿੱਖ ਕਿਤੇ ਮੈਨੂੰ ਪਹਿਲਾਂ ਮੈਨੂੰ ਹੀ ਨਾ ਮਾਰ ਲੈਣ, ਕਿਉਂਕਿ ਬੰਦਾ ਕਪਟੀ ਸੀ। ਜਿਹੜਾ ਬੰਦਾ ਆਪ ਦੂਜਿਆਂ ਨਾਲ ਧੋਖੇ ਕਰਦਾ ਰਿਹਾ ਹੋਵੇ। ਸਰਦਾਰ ਚੜ੍ਹਤ ਸਿੰਘ ਦੀ ਸੂਕਰ ਚੱਕੀਆ, ਮਹਾਰਾਜੇ ਰਣਜੀਤ ਸਿੰਘ ਦਾ ਦਾਦਾ, ਉਹਦਾ ਸਹੁਰਾ ਹਮੀਰ ਸਿੰਘ, ਯਾਨੀ ਮਹਾਰਾਜੇ ਰਣਜੀਤ ਸਿੰਘ ਦੀ ਦਾਦੀ ਦਾ ਪਿਓ, ਉਹ ਸਾਰਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਹੋਲੇ ਮਹੱਲੇ ਤੋਂ ਵਾਪਸ ਆ ਰਿਹਾ ਸੀਗਾ ਤੇ ਸੰਗਤ ਸੀਗੀ ਪਿੰਡਾਂ ਦੀ, ਸ਼ਹਿਰਾਂ ਦੀ, ਇਲਾਕਿਆਂ ਦੀ, ਵੀ ਚਲੋ ਗੁਰੂ ਕੇ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜਾਂਦੇ ਸੀ, ਪੈਦਲ ਜਾਂਦੇ ਸੀਗੇ ਤੇ ਦੀਨਾ ਬੇਗ ਨੇ ਧੋਖੇ ਨਾਲ ਉਹ ਸਾਰੀ ਸੰਗਤ ਮਰਵਾ ਦਿੱਤੀ ਸੀ, ਕਤਲ ਕਰਾ ਦਿੱਤੀ। ਬਹੁਤ ਸਿੰਘ ਉਦੋਂ ਇਹਨੇ ਮਾਰੇ ਸਨ, ਸਿਰਫ ਕੀਰਤਨ ਕਰਨ ਵਾਲੇ, ਭਜਨ ਕਰਨ ਵਾਲੇ, ਬਾਣੀ ਪੜਨ ਵਾਲੇ ਨੇ ਹੱਥੇ ਸਿੱਖ ਮਾਰ ਦਿੱਤੇ ਸਨ। ਤੇ ਹੁਣ ਉਹੀ ਚੀਜ਼ਾਂ ਸੋਚਦਾ ਮਨ ਵਿੱਚ ਵੀ ਮੈਂ ਕਈ ਵਾਰੀ ਸਿੱਖ ਮਾਰੇ ਨੇ, ਕਿਤੇ ਸਿੱਖ ਪਹਿਲਾਂ ਮੈਨੂੰ ਹੀ ਨਾ ਲੈ ਲੈਣ, ਮੇਰਾ ਹੀ ਨਾ ਭੋ ਪਾ ਦੇਣ ਕਿਤੇ। ਹਾਂਜੀ,
ਚੋ ਪਈ ਬੜਭਾਗ ਸਿੰਘ ਸੋਹਣ ਸਭ ਕਹੀ।
ਫਿਰ ਉਹ ਆਪਣੇ ਮਨ ਦਾ ਜਿਹੜਾ ਖਦਸਾ ਸੀ ਨਾ ਉਹਨੂੰ ਦੂਰ ਕਰਨ ਲਈ ਬਾਬੇ ਬੜਭਾਗ ਸਿੰਘ ਨੂੰ ਕਹਿਣ ਲੱਗਾ,
ਗੁਰ ਕਹਿਓ ਤੂੰ ਡਰ ਕਿਛ ਨਹੀਂ।
ਬਾਬਾ ਜੀ, ਕਿਤੇ ਸਿੱਖ ਮੈਨੂੰ ਤਾਂ ਨੀ ਸੋਧਾ ਲਾ ਦੇਣਗੇ? ਬਾਬਾ ਬੜਭਾਗ ਸਿੰਘ ਕਹਿੰਦਾ, ਉਹ ਦੀਨਾ ਬੇਗ, ਸਿੱਖ ਤੇਰੇ ਵਰਗੇ ਕਮੀਨੇ ਨਹੀਂ ਹਨ, ਜਿਹੋ ਜਿਹਾਂ ਤੂੰ ਕੂਟੀਆਂ ਚਾਲਾਂ ਚੱਲੀਆਂ ਨੇ ਉਦਾਂ ਦੀਆਂ ਸਿੱਖ ਕੂਟ ਚਾਲਾਂ ਨਹੀਂ ਚੱਲਦੇ। ਜਿਹਦੀ ਬਾਂਹ ਫੜ ਲੈਂਦੇ ਆ ਉਹਦੀ ਬਾਂਹ ਫੜ ਕੇ ਰੱਖਦੇ ਨੇ, ਤੂੰ ਡਰ ਨਾ।
ਬੜਭਾਗ ਸਿੰਘ ਤਿਸ ਤੀਰ ਤਰਾਈ,
ਤੁਹਾਡੀ ਬੜਭਾਗ ਸਿੰਘ ਨੇ ਦੀਨਾ ਬੇਗ ਦਾ ਹੌਂਸਲਾ ਬੰਨਿਆ, ਕਾਇਮ ਕੀਤਾ, ਉਹਨੂੰ ਹੌਂਸਲਾ ਦਿੱਤਾ ਵੀ ਤੂੰ ਸਿੱਖਾਂ ਵੱਲੋਂ ਬੇਫਿਕਰ ਹੋ ਜਾ, ਸਿੱਖ ਜੋ ਕਹਿਣਗੇ ਉਹ ਕਰਨਗੇ, ਉਸ ਤੋਂ ਵੱਧ ਘੱਟ ਨਹੀਂ ਕਰਨਗੇ, ਪਰ ਤੂੰ ਕਿਤੇ ਸਿੱਖਾਂ ਨਾਲ ਧੋਖਾ ਨਾ ਕਰੀ, ਇਹ ਗੱਲ ਯਾਦ ਰੱਖੀ।
तब आयो वह खालसे पाई।
सो डरदा डरदा दीना बेग खालसे दे दीवान च आया। बाबा जसा सिंह जी आलूवालिया सुल्तानुल कौम जथेदार साहब नू मिलिया।
दोहरा श्याम सिंह जसा सिंह मुगल लयो मिलाए।
ता संगत जी बाबा जसा सिंह जी आलूवालिए उन्हां दे गुरु भाई सन। बाबा श्याम सिंह जी नारले वाले उन्हां महापुरशां दा बड़ा प्रताप। 12,000 फौज श्याम सिंह नाल चढ़दी रही है। ए रतन सिंह पंगू दा नाना सी और मताप सिंह दा कुड़म सी। श्याम सिंह नारले वाला बड़ा बहादुर योधा है। और कहिंदे ने दो अस्पा पठान हुंदा जिहड़ा एक टाइम ते दो घोड़े रखदा। एक टाइम ते दो घोड़े 15-20 मिंट अद्धा घंटा वह पठान घोड़े ते बवे ना ते घोड़ा थक जांदा। किड्डे किड्डे पठान होणगे दुंबे खा जाण वाले 7-7 फुट्टे दिओ। ਤੇ ਬਾਬਾ ਸ਼ਾਮ ਸਿੰਘ ਜੀ ਉਹੋ ਜਿਹੇ ਪਠਾਣ ਨੂੰ ਗਿੱਚੀ ਤੋਂ ਫੜ ਕੇ ਨਾ ਤੇ ਕਿਸੇ ਪੱਥਰ ਦੇ ਨਾਲ ਜਾਂ ਕਿਸੇ ਦੀਵਾਰ ਦੇ ਨਾਲ ਜਾਂ ਕਿਸੇ ਦਰਖਤ ਦੇ ਨਾਲ ਮਾਰਦਾ ਸੀ ਤੇ ਸਿਰ ਫੇਰ ਦਿੰਦਾ ਸੀ। ਐਡਾ ਬਲੀ ਸੀ ਬਾਬਾ ਸ਼ਾਮ ਸਿੰਘ। ਦੋ ਸਪੇ ਪਠਾਣ ਯਾਨੀ ਜਿਹੜੇ ਪਠਾਣ ਦੋ ਘੋੜਿਆਂ ਦੀ ਸਵਾਰੀ ਕਰਦਾ ਹੋਵੇ ਯਾਨੀ ਦੋ ਘੋੜੇ ਰੱਖਦਾ ਹੋਵੇ ਆਪਣੀ ਸਵਾਰੀ ਲਈ ਉਹਦੇ ਕੋਲ ਉਹਦਾ ਘੋੜੇ ਭਾਰ ਨਾ ਚੱਲ ਸਕਦੇ ਹੋਣ ਉਹੋ ਜਿਹੇ ਪਠਾਣ ਨੂੰ ਗਿੱਚੀਓਂ ਫੜਨਾ ਤੇ ਜਾ ਕੇ ਦਰਖਤ ਦੇ ਨਾਲ ਮਾਰਨਾ ਤੇ ਸਿਰ ਦੀ ਮਿੱਝ ਕੱਢ ਦੇਣੀ ਖਤਮ ਕਰ ਦੇਣਾ ਬਿਨਾਂ ਸ਼ਸਤਰ ਦੇ ਮਾਰ ਦੇਣਾ। ਐਡਾ ਉਹ ਜਵਾਨ ਸੀਗਾ। ਬਾਬਾ ਜਸਾ ਸਿੰਘ ਜੀ ਵੀ ਓਡਾ ਹੀ ਜਵਾਨ ਸਨ, ਬੜੇ ਬਲੀ ਸਨ। ਉਹਨਾਂ ਸੂਰਬੀਰਾਂ ਦੇ ਜਦੋਂ ਦੀਨਾ ਬੇਗ ਨੇ ਦਰਸ਼ਨ ਕੀਤੇ ਨਾ ਸਿੰਘਾਂ ਦੇ ਤੇ ਜਿਵੇਂ ਬਾਬਾ ਜੀ ਪੜ੍ਹਦੇ ਹੁੰਦੇ ਆ ਨਾ ਭਾਈ ਬਲਵੀਰ ਸਿੰਘ ਜੀ ਤੇ ਭਾਈ ਸਾਹਿਬ ਨਿਰਮਲ ਸਿੰਘ ਜੀ ਪੜ੍ਹਦੇ ਆ ਨਾ ਵੀ 6-6 ਫੁੱਟ ਲੰਬੇ ਹੱਥ ਨੇਜੇ ਜੈਸੇ ਖੰਭੇ ਵੱਡੇ ਵੱਡੇ ਜਵਾਨ ਸਿੰਘਾਂ ਦੇ ਦਰਸ਼ਨ ਕੀਤੇ ਤੇ ਖਾਨ ਦੀਨਾ ਬੇਗ ਮੁਗਲ ਹੈਰਾਨ ਰਹਿ ਗਿਆ।
ਨਜਰਾਨਾ ਖਾਲਸੇ ਲਿਓ ਓ ਕੁਛ ਲਾਈ ਤਨਖਾਹੀ।
ਸਿੰਘ ਬੜੇ ਵੀਰ ਰਸਤ ਤਿਆਰ ਪਰ ਤਿਆਰ ਬੈਠੇ ਸਨ ਤੇ ਆ ਕੇ ਫਿਰ ਮੱਥੇ ਟੇਕੇ ਦੀਨਾ ਬੇਗ ਨੇ ਸਿੰਘਾਂ ਨੂੰ ਨਜਰਾਨੇ ਦਿੱਤੇ ਤੇ ਤਨਖਾਹ ਲੱਗੀ ਉਹਨੂੰ। ਹਾਂਜੀ
ਦੋਹਰਾ ਤਬ ਨਵਾਬ ਖਾਲਸੇ ਕਹੀ ਹਮ ਤੁਮ ਗੁਰ ਕੀ ਆਸ।
ਉਸ ਵੇਲੇ ਦੀਨਾ ਬੇਗ ਬੜਾ ਮਿੱਠਾ ਬਣ ਗਿਆ। ਬੜੇ ਪਿਆਰ ਨਾਲ ਬੜੀ ਮਿੱਠੀ ਜ਼ਬਾਨ ਨਾਲ ਸਿੰਘਾਂ ਨੂੰ ਕਹਿੰਦਾ, ਖਾਲਸਾ ਜੀ ਮੈਂ ਵੀ ਗੁਰੂ ਦਾ ਰੋਡਾ ਭੋਡਾ ਸਿੱਖਿਆ ਤੇ ਮੈਨੂੰ ਵੀ ਤੇ ਤੁਹਾਨੂੰ ਵੀ ਗੁਰੂ ਦੀ ਆਸ ਹੈ ਤੇ ਤੁਸੀਂ ਹੁਣ ਕਿਰਪਾ ਕਰੋ ਮੈਨੂੰ ਆਪਣਾ ਭਰਾ ਸਮਝ ਲਓ। ਹਾਂਜੀ
ਸਵੇਰੇ ਮਾਰੋ ਕਾਬਲੀ ਹਮ ਤੁਮ ਕੰਮ ਹੋਏ ਰਾਸ।
ਕੱਲ ਸਵੇਰੇ ਆਪਾਂ ਤਗੜੇ ਹੋ ਕੇ ਕਾਬਲੀ ਨਾਸਰ ਅਲੀ ਪਠਾਣ ਨੂੰ ਮਾਰ ਲਈਏ, ਜਲੰਧਰ ਤੋਂ ਪਠਾਣਾ ਨੂੰ ਭਜਾ ਲਈਏ ਤੇ ਤੁਹਾਡਾ ਵੀ ਕੰਮ ਰਾਸ ਤੇ ਮੇਰਾ ਵੀ ਕੰਮ ਰਾਸ।
ਚੋ ਪਈ ਤਬੇ ਖਾਲਸੇ ਯੂੰ ਹੱਸ ਕਹੀ।
ਅੱਗੋਂ ਸੁਣ ਕੇ ਖਾਲਸਾ ਬੋਲਿਆ,
ਹਮ ਤੁਮ ਰਲ ਮਿਲ ਲੜਨੋ ਨਹੀਂ।
ਸਿੰਘ ਕਹਿਣ ਲੱਗੇ ਹੱਸ ਕੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਕਹਿਣ ਲੱਗੇ, ਤੇਰਾ ਤੇ ਸਾਡਾ ਰਲ ਮਿਲ ਕੇ ਜੰਗ ਕਰਨਾ ਤੁਰਕਾਂ ਨਾਲ ਔਖਾ ਹੋ ਜਾਣਾ। ਹਾਂਜੀ
ਜਵੇ ਖਾਲਸੇ ਉੱਠੇ ਤਲਵਾਰ।
ਜਦੋਂ ਖਾਲਸੇ ਦੀ ਤਲਵਾਰ ਉੱਠੇਗੀ ਜੰਗ ਦੇ ਵਿੱਚ,
ਬਿਨ ਪਛਾਣ ਸਭ ਹੋਏ ਹੈ ਮਾਰ।
ਪਛਾਣ ਸਭ ਬਿਨਾਂ ਝਟਕ ਦਿਆਂਗੇ, ਕੀ ਪਤਾ ਤੇਰਾ ਆ ਗਿਆ ਵਿੱਚ ਭਾਵੇਂ ਉਹਨਾਂ ਦਾ ਆ ਗਿਆ। ਅਸੀਂ ਤਾਂ ਵੇਖਣਾ ਵੀ ਤੁਰਕ ਹੈ ਤੇ ਝਟਕ ਦੇਣਾ। ਅਸੀਂ ਸਿੰਘ ਦੀ ਪਛਾਣ ਤਾਂ ਰੱਖਦੇ ਹਾਂ ਵੀ ਦਾੜੀ ਕੇਸ ਸਾਬਤ ਤਿਆਰ ਪਰ ਤਿਆਰ ਸ਼ਸਤਰ ਬਸਤਰ ਸਜੇ। ਸਿੰਘ ਦੀ ਸਾਨੂੰ ਪਛਾਣ ਹੋ ਜਾਂਦੀ, ਦੂਜੇ ਦੀ ਸਾਨੂੰ ਪਛਾਣ ਕੋਈ ਨੀ ਹੁੰਦੀ। ਜਦੋਂ ਸਿੰਘਾਂ ਦੀ ਤੇਗ ਚੱਲੀ ਤੇ ਪਤਾ ਨੀ ਤੂੰ ਨਾ ਕਿਤੇ ਅੜਕੇ ਚੜ ਜਾਵੇ, ਕਿਤੇ ਤੇਰਾ ਹੀ ਨਾ ਭੋਗ ਪਾ ਦਈਏ ਪਹਿਲਾਂ। ਹਾਂਜੀ
ਤਬ ਨਵਾਬ ਨੇ ਅਸ ਠਹਿਰਾਈ।
ਨਵਾਬ ਦੀਨਾ ਬੇ ਕਹਿਣ ਲੱਗਾ, ਸਿੰਘੋ ਏਦਾਂ ਕਰਦੇ ਹਾਂ,
ਅਮਰੀ ਪਹੁੰਚ ਸਿਰ ਟੰਗੇ ਹਰਿਆਈ।
ਤੁਸੀਂ ਸਾਡੀ ਫੌਜ ਦੀ ਕੋਈ ਨਿਸ਼ਾਨੀ ਵੱਖਰੀ ਕਰ ਦਿਓ। ਕਹਿੰਦੇ ਬਾਬਾ ਜੱਸਾ ਸਿੰਘ ਜੀ ਜਿੱਥੇ ਬੈਠੇ ਸਨ ਉੱਥੇ ਕਣਕ ਦਾ ਖੇਤ ਸੀਗਾ, ਖੇਤਾਂ 'ਚ ਬੈਠੇ ਸਨ ਤੇ ਕਣਕ ਜਿਹੜੀ ਸੀ ਨਾ ਉਹ ਹਰੀ ਹਰੀ ਅਜੇ ਸਿੱਟੇ ਨਿਕਲੇ ਸਨ। ਕਹਿ ਲਓ ਜਿਵੇਂ ਅੱਜ ਕੱਲ੍ਹ ਕਣਕਾਂ ਦੇ ਦਾਣੇ ਪੈ ਗਏ ਸਿੱਟੇ ਨਿਕਲ ਆਏ ਨਾ। ਬਾਬਾ ਜੀ ਹੋਰਾਂ ਨੇ ਇੱਕ ਸਿੱਟਾ ਤੋੜ ਕੇ ਇਹਨਾਂ ਦੇ ਦੀਨਾ ਬੇਗ ਦੀ ਪੱਗ 'ਚ ਟੰਗ ਦਿੱਤਾ ਤੇ ਕਹਿਣ ਲੱਗੇ ਸਾਰੀ ਫੌਜ ਨੂੰ ਆਪਣੀ ਨੂੰ ਕਹੋ ਵੀ ਆਪਣੇ ਸਿਰ ਚ ਹਰੇਕ ਕਣਕ ਦੇ ਸਿੱਟੇ ਮੰਨ ਲੈਣ ਕੱਸ ਕੇ, ਜਿਹਦੇ ਸਿਰ ਚ ਹੋਇਆ ਨਾ ਸਿੱਟਾ ਕਣਕ ਦਾ ਉਹਨੂੰ ਤੇ ਅਸੀਂ ਨਹੀਂ ਮਾਰਨ ਲੱਗੇ, ਤੇ ਜਿਹਦੇ ਨਾ ਹੋਇਆ ਉਹਦਾ ਕੀਰਤਨ ਸੋਹਲਾ ਪੜ ਦਿਆਂਗੇ। ਇਹ ਹਿਸਾਬ ਲਾ ਲਓ ਤੁਸੀਂ।
ਅਬੇ ਖਾਲਸੇ ਲਈ ਸੋ ਮਾਣ,
ਖਾਲਸੇ ਨੇ ਆਖਿਆ ਏਦਾਂ ਕਰ ਲਓ। ਤੇ ਦੀਨਾ ਬੇਗ ਕਹਿੰਦਾ ਜੀ ਠੀਕ ਹੈ, ਮੈਂ ਆਪਣੇ ਸਾਰੀਆਂ ਫੌਜਾਂ ਦੇ ਸਿਰ ਤੇ ਆ ਤੁਹਾਡੀ ਨਿਸ਼ਾਨੀ ਜਿਹੜੀ ਤੁਸੀਂ ਦਿੱਤੀ ਹੈ ਨਾ, ਹਰੇਕ ਕਣਕ ਦਾ ਸਿੱਟਾ ਉਹ ਸਿਰ ਦੇ ਉੱਤੇ ਹਰਿਆਲੀ ਬੰਨ ਲਾਂਗੇ, ਜਿਹਦੇ ਸਿਰ ਤੇ ਹਰਾ ਘਾਹ ਜਾਂ ਹਰੀ ਕਣਕ ਹੋਏਗੀ ਉਹਨੂੰ ਛੱਡਿਆ ਜੇ, ਬਾਕੀ ਸਿੱਕਣਾ ਮਾਰ ਬਖਸ਼ਿਆ ਜੇ। ਹਾਂ
ਹਮ ਛਾਡੇ ਯੂੰ ਤੁਮੇ ਪਹਿਚਾਣ,
ਲੱਗੇ ਅਸੀਂ ਤਾਂ ਤੇਰੀ ਕਣਕ ਤੋਂ ਤੈਨੂੰ ਪਛਾਣਾਂਗੇ ਵੀ ਆਹ ਦੀਨਾ ਬੇਗ ਦੇ ਬੰਦੇ ਹਨ।
ਦੋਹਰਾ ਸੌ ਕਿਨੋ ਪਰਾਤ ਉੱਠ ਸਿਰ ਕਣਕ ਟੰਗਾਏ।
ਕਹਿੰਦੇ ਉਸੇ ਵੇਲੇ ਦੀਨਾ ਬੇਗ ਨੇ ਆਪਣੀ ਫੌਜ ਨੂੰ ਕਹਿ ਦਿੱਤਾ, ਜਿੰਨੀ ਦੀਨਾ ਬੇਗ ਦੀ ਮੁਗਲ ਫੌਜ ਸੀਗੀ ਉਹਨਾਂ ਸਾਰਿਆਂ ਨੇ ਆਪਣੇ ਸਿਰ ਦੇ ਵਿੱਚ ਕਣਕ ਦੇ ਸਿੱਟੇ ਟੰਗ ਲਏ।
ਡੇਰਾ ਕੀਨੋ ਕੁਝ ਤਬ ਗਈ ਲੜਾਈ ਪਾਏ।
ਉਸ ਵੇਲੇ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਕਰਮ ਸਿੰਘ ਪੈਜਗੜੀਆ, ਸਾਰੇ ਜਰਨੈਲ ਉੱਠੇ, ਅਰਦਾਸਾਂ ਸੋਧ ਕੇ ਨਗਾਰੇ ਚੋਭਾਂ ਲਾ ਦਿੱਤੀਆਂ ਤੇ ਜਲੰਧਰ ਨੂੰ ਖਾਲਸੇ ਦੀਆਂ ਫੌਜਾਂ ਤੁਰ ਪਈਆਂ।
ਚੋ ਪਈ ਹੁਣੇ ਆਗੇ ਯੂੰ ਜੁਗਤ ਬਣਾਈ।
ਅੱਗੇ ਪਠਾਣਾ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਸਿੱਖਾਂ ਦਾ ਮੁਕਾਬਲਾ ਕਰਨ ਲਈ।
ਮੋਹਰੇ ਮੋਰ ਚੋ ਬੰਦਿਓ ਆਈ,
ਉਹਨਾਂ ਨੇ ਜਲੰਧਰ ਤੋਂ ਬਾਹਰ ਨਿਕਲ ਕੇ ਕਈ ਮੀਲ ਅੱਗੇ ਜਾ ਕੇ ਮੋਰਚਾ ਬੰਨਿਆ ਸੀ।
ਤੋਪਖਾਨੇ ਕਿਉਂ ਆਗੇ ਜੋਰ,
ਜਲੰਧਰ ਤੋਂ ਕਾਫੀ ਦੂਰ ਜਾ ਕੇ ਉਹਨਾਂ ਨੇ ਤੋਪਖਾਨਾ ਬੀੜਿਆ ਸੀ, ਜਿੱਧਰੋਂ ਸਿੱਖਾਂ ਨੇ ਤੇ ਦੀਨਾ ਬੇਗ ਨੇ ਆਉਣਾ ਉਹਨਾਂ ਦਾ ਰਾਹ ਤੋਪਾਂ ਨਾਲ ਰੋਕਿਆ ਹੋਇਆ ਸੀ।
ਦੂਈ ਤਰਫਣ ਕੀ ਜੰਬੂਰਨ ਕੌਰ,
ਇੱਕ ਪਾਸੇ ਤੋਪਖਾਨਾ ਤੇ ਇੱਕ ਪਾਸੇ ਜੰਬੂਰੇ, ਨਿੱਕੀਆਂ ਤੋਪਾਂ ਬੀੜੀਆਂ ਹੋਈਆਂ ਸਨ।
ਮੱਧ ਸੌ ਫੌਜ ਸਵਾਰੀ ਰਹੀ,
ਵਿਚਕਾਰ ਅਸਵਾਰ ਫੌਜ ਘੋੜਿਆਂ ਵਾਲੀ ਸੀ।
ਇਸ ਵਿੱਚ ਲੜਾਈ ਕਿੰਨੀ ਸਹੀ,
ਇਸ ਤਰ੍ਹਾਂ ਉਹਨਾਂ ਨੇ ਲੜਾਈ ਦੀ ਤਿਆਰੀ ਕੀਤੀ ਹੋਈ ਸੀ।
ਉਤੇ ਨਵਾਜ ਵੀ ਫੌਜ ਚੜਾਈ,
ਉਧਰ ਦੀਨਾ ਬੇਗ ਨੇ ਵੀ ਆਪਣੀ ਫੌਜ ਨੂੰ ਤਰਤੀਬ ਨਾਲ ਤਿਆਰ ਕੀਤਾ ਵੀ ਅੱਜ ਮੁਕਾਬਲਾ ਬੜਾ ਗਹਿਰਾ ਹੋਣਾ ਜਲੰਧਰ ਦੇ ਪਠਾਣਾ ਨਾਲ।
ਗਿਰਜਾਂ ਦੀਨੀ ਸੋ ਹਟਾਈ,
ਜਿਹੜੀ ਸਾਧ ਸੰਗਤ ਜੀ ਫੌਜ ਸੀ ਨਾ ਦੀਨਾ ਬੇਗ ਦੀ, ਉਹ ਤਾਂ ਤੋਪਖਾਨੇ ਦੇ ਗੋਲੇ ਝੱਲ ਨਾ ਸਕੀ। ਜਦੋਂ ਪਠਾਣਾ ਨੇ ਤੋਪਾਂ ਦੇ ਫੈਰ ਖੋਲੇ ਤੇ ਜੰਬੂਰਿਆਂ ਦੇ ਫੈਰ ਖੋਲੇ, ਕਾੜ ਕਾੜ ਕਰਦੀ ਬਿਜਲੀ ਵਰਗੀਆਂ ਤੋਪਾਂ ਕੜਕੀਆਂ ਤੇ ਦੀਨਾ ਬੇਗ ਦੀ ਫੌਜ ਪਿਛਾਂ ਨੂੰ ਹਟਣ ਲੱਗੀ।
ਨਵਾਬ ਸਿੰਘਣ ਪੈ ਮਨੁੱਖ ਦੁੜਾਵੇ,
ਸਿੰਘ ਪਿੱਛੇ ਜਾਣ ਕੇ ਸਨ ਵੀ ਇਹਨੂੰ ਜ਼ੋਰ ਲਾ ਲੈਣ ਦੀ, ਇਹ ਬਣਨਾ ਨਾ ਜਾ ਕੇ ਇਹਨੇ ਸੂਬੇਦਾਰ ਬਣਨਾ, ਤੇ ਸੂਬੇਦਾਰੀ ਦਾ ਕੋਈ ਮੁੱਲ ਵੀ ਤਾਰੇ ਨਾ, ਇਹ ਨੀ ਵੀ ਸਿੰਘ ਸ਼ਹੀਦੀਆਂ ਪਾਉਂਦੇ ਰਹਿਣ ਤੇ ਸੂਬੇਦਾਰ ਇਹ ਬਣ ਜਾਵੇ। ਸਿੰਘ ਪਿੱਛੇ ਸਨ, ਜਦੋਂ ਦੀਨਾ ਬੇਗ ਦੀ ਫੌਜ ਦੇ ਪੈਰ ਹਿੱਲਣ ਲੱਗੇ ਤੇ ਦੀਨਾ ਬੇਗ ਨੇ ਬਾਬਾ ਜੱਸਾ ਸਿੰਘ ਕੋਲ ਆਪਣੇ ਬੰਦੇ ਭੇਜੇ ਦੁੜਾਏ ਘੋੜਿਆਂ ਦੇ ਵੀ ਜਾਓ ਸਿੰਘਾਂ ਨੂੰ ਕਹੋ ਛੇਤੀ ਆਣ ਅੱਗੇ ਆ ਕੇ ਲੜਾਈ ਲੜਨ।
ਸਿੰਘ ਸੋ ਲੜਨੇ ਥੋੜੇ ਆਵੇ,
ਪਰ ਸਿੰਘ ਬੜੀ ਨੀਤੀ ਨਾਲ ਚੱਲਦੇ ਸੀ। ਅੱਜ ਕੱਲ ਵਰਗੇ ਸਿੱਖ ਨਹੀਂ ਸੀ ਵੀ ਮਿੰਟ ਚ ਕੋਈ ਗੱਲ ਹੋਈ ਕੱਢੀਆਂ ਕਿਰਪਾਨਾਂ ਬੋਲੇ ਸੋ ਨਿਹਾਲ ਤੇ ਸੜਕਾਂ ਤੇ ਮਾਰੀ ਜਾਂਦੇ ਹੈ। ਆ ਪਿਛਲੇ ਪੰਜਾਂ ਸੱਤਾਂ ਸਾਲਾਂ ਚ ਜੋ ਜਲੂਸ ਅਸੀਂ ਸਿੱਖੀ ਦਾ ਕੱਢਿਆ ਤੇ ਕਿਰਪਾਨਾਂ ਦਾ ਕੱਢਿਆ ਖਾਲਸਾ ਜੀ, ਕਦੀ ਨੀ ਏਦਾਂ ਹੋਇਆ। ਪਹਿਲੀ ਗੱਲ ਹੈ ਸਿੱਖ ਮਿਆਨ ਚੋਂ ਤਲਵਾਰ ਉਦੋਂ ਕੱਢੇ ਜਦੋਂ ਕਿਸੇ ਨੂੰ ਝਟਕਣਾ ਹੋਵੇ। ਪੁਰਾਣੇ ਸਿੰਘ ਮਿਆਨ ਚੋਂ ਕਿਰਪਾਨ ਨਹੀਂ ਸੀ ਕੱਢਦੇ, ਉਹ ਕਹਿੰਦੇ ਜੇ ਕੱਢ ਲਈ ਤੇ ਫਿਰ ਪਾਣੀ ਉਦੋਂ ਹੀ ਹੈ ਜਦੋਂ ਕਿਸੇ ਦਾ ਸਿਰ ਲਾਹ ਕੇ ਉਹਨੂੰ ਤਿਲਕ ਲੱਗ ਜਾਵੇ। ਇਹ ਥੋੜਾ ਵੀ ਐਵੇਂ ਹੀ ਕਿਰਪਾਨ ਕੱਢੀ ਵਾਵਾ ਚ ਘੁਮਾਈ ਤੇ ਜਕਾਰੇ ਗਜਾ ਕੇ ਤੇ ਜ਼ਮੀਨ ਤੇ ਮਾਰੀ ਗਏ। ਹੁਣ ਮੈਂ ਦੇਖਿਆ ਜਦੋਂ 2007 ਵਿੱਚ ਸਰਸੇ ਵਾਲੇ ਦਾ ਰੌਲਾ ਪਿਆ, ਕੱਢ ਕੱਢ ਕਿਰਪਾਨਾਂ ਬੋਲੇ ਸੋ ਨਿਹਾਲ ਤੇ ਸੜਕਾਂ ਦੇ ਮਾਰੀ ਜਾਂਦੇ ਸਨ ਜ਼ਮੀਨ ਦੇ ਉੱਤੇ। ਗੁਰੂ ਦੀ ਸ਼ਸਤਰਾਂ ਦੀ ਇਹ ਬੇਅਦਬੀ ਹੈ। ਤੇ ਸਿੰਘ ਕਦੇ ਕੋਈ ਵੀ ਲੜਾਈ ਲੜਦੇ ਨੀਤੀ ਨਾਲ ਲੜਿਆ ਕਰਦੇ ਸਨ। ਬਾਬਾ ਜੱਸਾ ਸਿੰਘ ਨੇ ਆਖਿਆ ਵੀ ਐਵੇਂ ਥੋੜਾ ਬੰਦੇ ਮਰਵਾਉਣੇ ਆ, ਸਿੰਘ ਐਵੇਂ ਸਿੰਘਾਂ ਦੀ ਜਾਨਾਂ ਐਵੇਂ ਨਹੀਂ ਗਵਾਉਣੀਆਂ। ਇੱਕ ਇੱਕ ਸਿੰਘ ਦੀ ਜਾਨ ਲੱਖਾਂ ਤੋਂ ਕੀਮਤੀ ਹੁੰਦੀ ਹੈ। ਇਸ ਕਰਕੇ ਬਾਬਾ ਜੀ ਥੋੜੇ ਥੋੜੇ ਸਿੰਘਾਂ ਨੂੰ ਭੇਜਦੇ ਸਨ ਜੰਗ ਦੇ ਵਿੱਚ।
ਨਵਾਬ ਫੌਜ ਉਹਨ ਦਈ ਚਲਾਈ,
ਨਵਾਬ ਦੀ ਫੌਜ ਦੇ ਪੈਰ ਹਿੱਲ ਗਏ,
ਤੋਪ ਚ ਮੋਰਨ ਬਹੁਤੀ ਕਾਈ,
ਤੋਪਾਂ ਦੇ ਜੰਬੂਰਿਆਂ ਨਾਲ ਪਠਾਣਾ ਨੇ ਦੀਨਾ ਬੇਗ ਦੀ ਫੌਜ ਬਹੁਤ ਮਾਰ ਦਿੱਤੀ,
ਨਵਾਬ ਫੌਜ ਤਾਂ ਫਿੱਕੀ ਪਈ,
ਤੋ ਦੀਨਾ ਬੇਗ ਨਵਾਬ ਦੀ ਫੌਜ ਫਿੱਕੀ ਪੈ ਗਈ ਲੜਾਈ ਦੇ ਵਿਚ, ਉਹਨਾਂ ਦਾ ਜ਼ੋਰ ਜਿਹੜਾ ਨਾ ਲੱਗ ਗਿਆ। ਹਾਂਜੀ,
ਨਵਾਬ ਦਿਲੇ ਬਹੁਤ ਚਿੰਤਾ ਠਈ,
ਦੀਨਾ ਬੇਗ ਚਿੰਤਾ ਚ ਪੈ ਗਿਆ ਬਹੁਤ ਜ਼ਿਆਦਾ।
ਤਬ ਨਵਾਬ ਨੇ ਘੱਲਿਆ ਸਵਾਰ,
ਉਸ ਵੇਲੇ ਦੀਨਾ ਬੇਗ ਨੇ ਬਾਬਾ ਜੱਸਾ ਸਿੰਘ ਕੋਲ ਫੇਰ ਆਪਣੇ ਬੰਦੇ ਭੇਜੇ ਦੁੜਾਏ ਫਟਾਫਟ,
ਖਾਲਸੋ ਨਾ ਆਇਓ ਹਮਲੇ ਮਾਰ।
ਉਹ ਕਹਿੰਦਾ ਬਾਬਾ ਜੱਸਾ ਸਿੰਘ ਜੀ ਨੂੰ ਜਾ ਕੇ ਕਿ ਨਵਾਬ ਬੜਾ ਦੁਖੀ ਆ, ਉਹ ਕਹਿੰਦਾ ਬਾਬਾ ਜੀ ਸਾਨੂੰ ਮਰਵਾਉਣ ਵਾਸਤੇ ਲੈ ਕੇ ਆਏ ਸੀ, ਅਸੀਂ ਤਾਂ ਮਰ ਗਏ, ਤੁਸੀਂ ਆਏ ਨੀ ਅਜੇ ਤੱਕ। ਹਾਂਜੀ,
ਦੋਹਰਾ ਤਬੈ ਖਾਲਸੇ ਯੂ ਕਹੋ ਹਮ ਲੜੇ ਸੋ ਵਕਤੇ ਔਰ।
ਬਾਬਾ ਜੱਸਾ ਸਿੰਘ ਜੀ ਅੱਗੋਂ ਕਹਿਣ ਲੱਗੇ, ਅਸੀਂ ਆਪਣੀ ਮਰਜ਼ੀ ਨਾਲ ਹੀ ਲੜਨੇ ਹੁੰਦੇ ਹਾਂ, ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਡਾ ਟਾਈਮ ਹੋਰ ਤਰ੍ਹਾਂ ਦਾ ਹੁੰਦਾ, ਅਸੀਂ ਆਪਣੇ ਢੰਗ ਨਾਲ ਲੜਾਂਗੇ।
ਸੁੱਖਾ ਪੀ ਕਾਬੇ ਫਿਰੈ ਫਿਰ ਕਰੈ ਸੁਚੇਤੇ ਤੌਰ।
ਪਹਿਲਾਂ ਅਸੀਂ ਦੇਗਾਂ ਦੁੱਗਾਂ ਛਕਾਂਗੇ ਸ਼ਰਦਾਈਆਂ, ਤੇ ਫੇਰ ਅਸੀਂ ਕਾਬੇ ਫਿਰਾਂਗੇ। ਹੁਣ ਕਾਬੇ ਫਿਰਨ ਦਾ ਮਤਲਬ ਜੰਗਲ ਪਾਣੀ ਜਾਣਾ, ਕਹਿੰਦੇ ਅਸੀਂ ਕਾਬੇ ਜਾਵਾਂਗੇ ਤੇ ਫੇਰ ਅਸੀਂ ਲੜਾਂਗੇ, ਅਜੇ ਤੇ ਸਾਨੂੰ ਤੁਸੀਂ ਮਾੜਾ ਜਿਹਾ ਤਿਆਰ ਵਰ ਤਿਆਰ ਹੋ ਲੈਣ ਦਿਓ। ਹਾਂਜੀ,
ਖਾਲਸੋ ਪਕੜੋ ਜਮ ਬੰਦੇ ਉਹ ਬਾਣੀ ਕਰੇ ਉਚਾ।
ਫਿਰ ਅਸੀਂ ਦਮਾਲੇ ਦਮੋਲੇ ਸਜਾਵਾਂਗੇ, ਇਸ਼ਨਾਨ ਪਾਣੀ ਕਰਾਂਗੇ, ਫਿਰ ਬਾਣੀ ਪੜਾਂਗੇ। ਜਦੋਂ ਅਸੀਂ ਬਾਣੀ ਪੜ ਕੇ ਕਾਇਮ ਹੋ ਜਾਵਾਂਗੇ ਫੇਰ ਲੜਾਂਗੇ ਅਸੀਂ। ਹਾਂਜੀ,
ਹਮ ਪੈ ਹਮ ਗੁਰ ਆ ਖੜੇ ਹੋਏ ਫਤਿਹ ਜੈਕਾ।
ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸ਼ਰਦਾਈਆਂ ਛੱਕ ਕੇ ਜੰਗਲ ਪਾਣੀ ਜਾ ਕੇ ਇਸ਼ਨਾਨ ਪਾਣੀ ਕਰਾਂਗੇ, ਫਿਰ ਅਸੀਂ ਦਮਾਲੇ ਸਜਾਵਾਂਗੇ, ਬਾਣੀਆਂ ਪੜਾਂਗੇ, ਫਿਰ ਸਾਡਾ ਗੁਰੂ ਸਾਡੇ ਕੋਲ ਆ ਕੇ ਖੜ ਜਾਏਗਾ। ਇਹ ਗੱਲ ਸਾਧ ਸੰਗਤ ਜੀ ਐਵੇਂ ਨਹੀਂ ਕਹਿ ਰਹੇ ਸਿੰਘ, ਉਹਨਾਂ ਸਿੰਘਾਂ ਦਾ ਉਸ ਵੇਲੇ ਗੁਰੂ ਨਾਲ ਇਹ ਵਿਸ਼ਵਾਸ ਹੁੰਦਾ ਸੀ ਵੀ ਜਦੋਂ ਅਸੀਂ ਤਿਆਰ ਪਰ ਤਿਆਰ ਹੋ ਜਾਂਦੇ ਹਾਂ ਉਸ ਵੇਲੇ ਇਸ਼ਨਾਨ ਪਾਣੀ ਕਰਕੇ ਫਿਰ ਗੁਰੂ ਸਾਡੇ ਕੋਲ ਆ ਜਾਂਦਾ। ਹਮ ਪੈ ਹਮ ਗੁਰ ਆ ਖੜੇ, ਉਦੋਂ ਸਾਡਾ ਗੁਰੂ ਸਾਡੇ ਕੋਲ ਆ ਜਾਏਗਾ, ਫਿਰ ਅਸੀਂ ਅੱਲਾ ਕਰਾਂਗੇ, ਫਿਰ ਤੇਰੀ ਲੋੜ ਕੋਈ ਨੀ, ਤੂੰ ਭਾਵੇਂ ਜਾਈ ਭਾਵੇਂ ਨਾ ਜਾਈ, ਫਿਰ ਜਲੰਧਰ ਅਸੀਂ ਮਿੰਟਾਂ ਚ ਮਾਰ ਲਵਾਂਗੇ। ਹਾਂਜੀ,
ਜੋ ਪਈ ਇਤਨੇ ਮੈਂ ਸਿੰਘ ਪੈਸੋ ਤਿਆਰ।
ਇਹ ਸਿੰਘ ਸਾਰੇ ਤਿਆਰੀਆਂ ਤੋਂ ਕਹਿਣਾ ਹੀ ਸੀ ਉਹਨਾਂ ਦਾ, ਤਿਆਰੀਆਂ ਕਰ ਲਈਆਂ।
ਬੀਪੀ ਸੁਖੋਂ ਲੈ ਹਥਿਆਰ,
ਦੇਗਾ ਪਾਣੀ ਛੱਕ ਕੇ ਸਿੰਘਾਂ ਨੇ ਸ਼ਸਤਰ ਸੰਭਾਲ ਲਏ।
ਜਾਏ ਨਿਹੰਗਰ ਮੋਹਰਾ ਲਿਓ,
ਨਿਹੰਗ ਸਿੰਘਾਂ ਦੀ ਫੌਜ ਜਿਹੜੀ ਲੜਾਕੀ ਫੌਜ, ਨਿਹੰਗਵੀਂ ਸਿੰਘਾਂ ਦੀ ਫੌਜ, ਉਹ ਸਭ ਤੋਂ ਮੋਹਰੇ ਜਾ ਕੇ ਲੜੀ ਹੈ।
ਮਜਮਨ ਜੁੱਧ ਸਿੰਘਨ ਠਹਿਓ,
ਇਹ ਧਰਮ ਜੁੱਧ ਸੀਗਾ। ਗੁਰੂ ਖਾਲਸੇ ਦੇ ਮਨ ਵਿਚ ਭਾਰੀ ਜਜ਼ਬਾ ਇਸ ਗੱਲ ਦਾ ਸੀ ਕਿ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਸਾੜਿਆ ਹੈ, ਉਹ ਜਿਹੜੀ ਚੀਜ਼ ਸੀ ਨਾ ਉਹ ਸਿੱਖਾਂ ਦੇ ਖੂਨ ਨੂੰ 10 ਗੁਣਾ ਜ਼ਿਆਦਾ ਉਬਾਲਾ ਦੇ ਰਹੀ ਸੀ ਕਿ ਕਰਤਾਰਪੁਰ ਥੰਮ ਸਾਹਿਬ ਦਾ ਬਦਲਾ ਲੈਣ ਲਈ, ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦਾ ਬਦਲਾ ਲੈਣ ਲਈ ਸਿੰਘਾਂ ਦਾ ਜਜ਼ਬਾ ਬਹੁਤ ਜ਼ਿਆਦਾ ਉਬਾਲੇ ਖਾ ਰਿਹਾ ਸੀ। ਹਾਂਜੀ,
ਸਿੰਘਾਂ ਨੇ ਅੱਗੇ ਤਾਰੇ ਪਾਏ,
ਸਿੰਘਾਂ ਨੇ ਇਕਦਮ ਜਾ ਕੇ ਅੱਗੇ ਪੈਰ ਰੱਖੇ, ਭਾਵ ਨਾਸਰ ਅਲੀ ਦੀ ਫੌਜ ਤੇ ਬੜਾ ਕਰਾਰਾ ਹਮਲਾ ਖਾਲਸੇ ਨੇ ਕੀਤਾ।
ਗਿਲਜਾਂ ਦੀਨੇ ਸਹੁ ਹਟਾਏ,
ਪਰ ਅੱਗੇ ਉਹ ਗਿਲਜੇ ਪਠਾਨ ਵੀ ਕਿਹੜਾ ਘੱਟ ਸਨ, ਉਹ ਵੀ ਬੜੇ ਬਹਾਦਰ ਤੇ ਬੜੇ ਜੰਗੀ ਤੇ ਉਹਨਾਂ ਦਾ ਹਥਿਆਰ ਵੀ ਬੜੇ ਚੰਗੇ, ਉਹਨਾਂ ਨੇ ਵੀ ਸਿੱਖਾਂ ਦੇ ਪੈਰ ਹਿਲਾ ਦਿੱਤੇ।
ਤਬ ਨਵਾਬ ਨੇ ਸੋਚਿਆ ਪਰੀ,
ਜਦੋਂ ਪਹਿਲਾ ਹੱਲਾ ਸਿੱਖਾਂ ਦਾ ਖਾਲੀ ਗਿਆ ਤਾਂ ਨਵਾਬ ਦੀਨਾ ਬੇਗ ਚਿੰਤਾ ਚ ਪੈ ਗਿਆ ਵੀ ਇਹ ਸਿੱਖਾਂ ਦੀ ਮੈਨੂੰ ਬੜੀ ਉਮੀਦ ਸੀ ਵੀ ਇਹ ਫਤਿਹ ਕਰ ਦੇਣਗੇ, ਪਰ ਇਹਨਾਂ ਦੇ ਵੀ ਪੈਰ ਹਿੱਲ ਰਹੇ ਨੇ।
ਖਾਸੇ ਤੇ ਕੁਛ ਅੱਛੀ ਨਾ ਸਰੀ,
ਦੀਨਾ ਬੇਗ ਬਾਬੇ ਉਡਭਾਗ ਸਿੰਘ ਨੂੰ ਕਹਿੰਦਾ ਹੈ ਕਿ ਖਾਲਸੇ ਕੋਲੋਂ ਵੀ ਕੰਮ ਬਣਦਾ ਨੀ ਪਿਆ।
ਦੋਹਰਾ ਸ਼ਾਮ ਸਿੰਘ ਕੇ ਡੇਰਿਓ ਪੈਜ ਗੜਿਓ ਕਰਮ ਸਿੰਘ,
ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਤੇ ਪੈਜ ਗੜੀਆ ਸਰਦਾਰ ਕਰਮ ਸਿੰਘ, ਜਿਹਦੇ ਸ਼ਸਤਰ ਅਕਾਲ ਤਖ਼ਤ ਤੇ ਸ਼ਾਮ ਨੂੰ ਦਿਖਾਏ ਜਾਂਦੇ ਸ਼ਹੀਦ ਕਰਮ ਸਿੰਘ। ਹਾਂਜੀ,
ਤਿੰਨ ਸ਼ਸਤਰ ਉਹ ਬਸਤਰ ਸੋ ਕੀਓ ਇਸ਼ਨਾਨ ਨਿਸੰਗ,
ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਸ਼ਸਤਰ ਬਸਤਰ ਸਜਾ ਕੇ ਬਾਣੀ ਪੜੀ ਚੰਡੀ ਦਾ ਪਾਠ ਕੀਤਾ।
ਜੋ ਪਈ ਤਬੈ ਕਰਮ ਸਿੰਘ ਪਇਓ ਸਵਾਰ।
ਬਾਬਾ ਕਰਮ ਸਿੰਘ ਜੀ ਸ਼ਹੀਦ ਅਰਦਾਸਾ ਸੋਧ ਕੇ ਘੋੜੇ ਤੇ ਸਵਾਰ ਹੋਇਆ।
ਦੀਨ ਮਜਬ ਜੁੱਧ ਹਿਰਦੈ ਸੁਧਾਰ।
ਦੀਨ ਮਜਬ ਦਾ ਜੁੱਧ ਧਾਰਨ ਕਰਕੇ ਮਨ ਦੇ ਵਿਚ ਵੀ ਮਰਨਾ ਜਾਂ ਮਾਰਨਾ ਪਿੱਛੇ ਨੀ ਹਟਣਾ।
ਉਹ ਗੁਰਗਰੇ ਕੇ ਬਦਲੇ ਜਾਣ।
ਗੁਰੂ ਘਰ ਦਾ ਬਦਲਾ, ਗੁਰਦੁਆਰਾ ਕਰਤਾਰਪੁਰ ਸਾਹਿਬ ਥੰਮ ਸਾਹਿਬ ਦਾ ਬਦਲਾ ਲੈਣ ਲਈ
ਪਿੱਛੇ ਮੁੜਨਾ ਕੀਨੋ ਧਿਆਨ।
ਮੁੜ ਕੇ ਪਿੱਛੇ ਧਿਆਨ ਨਹੀਂ ਕਰਨਾ, ਅੱਗੇ ਹੀ ਜਾਵਾਂਗੇ ਭਾਵੇਂ ਮਰੀਏ ਭਾਵੇਂ ਮਾਰੀਏ ਪਰ ਪਿੱਛੇ ਨਹੀਂ ਮੁੜਾਂਗੇ। ਅਰਦਾਸਾ ਸੋਧਿਆ ਕਰਮ ਸਿੰਘ ਸ਼ਹੀਦ ਨੇ।
ਸੰਜੋਏ ਤਾਰ ਸਿੰਘ ਮੁਕਟ ਬੰਦਾਇਓ।
ਸਾਧ ਸੰਗਤ ਜੀ, ਬਾਬੇ ਕਰਮ ਸਿੰਘ ਨੇ ਲੋਹੇ ਦੀ ਸੰਜੋਹ ਪਹਿਨੀ, ਦੁਮਾਲੇ ਦੇ ਉੱਤੇ ਚੱਕਰ ਸਜਾਏ ਤੇ ਸਾਰਾ ਸਰੀਰ ਲੋਹੇ ਨਾਲ ਮੜ ਲਿਆ।
ਡਾਲ ਹਾਥ ਢਾਲ ਹਾਥ ਗਲ ਤੇਗੋ ਪਾਇਓ।
ਗਾਤਰੇ ਤੇਗਾ ਤੇ ਢਾਲ ਸਜਾ ਲਈ।
ਯੂੰ ਕਰਦੇ ਤਿੰਨ ਘੋੜੇ ਚਲਾਏ।
ਏਦਾਂ ਕਰਦੇ ਸਾਰੇ ਸਿੰਘ, ਸ਼ਾਮ ਸਿੰਘ ਨਾਰਲੇ ਵਾਲਾ, ਕਰਮ ਸਿੰਘ ਪੈਜਗੜੀਆ, ਹੋਰ ਜਰਨੈਲ ਬਾਬਾ ਜੱਸਾ ਸਿੰਘ ਜੀ ਵਰਗੇ ਆਪਣੇ ਆਪਣੇ ਘੋੜਿਆਂ ਦੇ ਸਵਾਰ ਹੋ ਗਏ।
ਜੋਸ ਪਿਆਰੇ ਸੋ ਸੰਗਤ ਆਏ।
ਜਿਹੜੇ ਕਰਮ ਸਿੰਘ ਦੇ ਸਾਥੀ ਸਨ ਉਹ ਵੀ ਉਹਦੇ ਨਾਲ ਨਾਲ ਸ਼ਹੀਦੀਆਂ ਪਾਉਣ ਲਈ ਤੁਰ ਪਏ।
ਦੋਹਰਾ ਜੈ ਗਿਰਜਨ ਕੋ ਜੋਰ ਥੋ ਤੈ ਪਹੁੰਚੇ ਸਿੰਘ ਤਾਏ।
ਸਰਦਾਰ ਕਰਮ ਸਿੰਘ ਪੈਜਗੜੀਆ ਚੋਣਵਾਂ ਜਰਨੈਲ ਸੀਗਾ ਪੰਥ ਦਾ, ਤਾਂ ਹੀ ਤਾਂ ਸਾਧ ਸਿੰਘ ਜੀ ਉਹਨਾਂ ਦੇ ਸ਼ਸਤਰ ਤਖਤਾਂ ਦੇ ਰੱਖੇ ਹੋਏ ਆ, ਕੋਈ ਛੋਟੀਆਂ ਮੋਟੀਆਂ ਤਾਕਤਾਂ ਨਹੀਂ ਸਨ। ਉਹ ਸੱਚੀ ਮੁੱਚੀ ਉਹ ਜਿਉਂਦੇ ਸ਼ਹੀਦ ਸਨ। ਬਾਬਾ ਕਰਮ ਸਿੰਘ ਜੀ ਦੇ ਨਾਲ ਦੇ ਸਿੰਘ ਵੀ ਬੜੇ ਬਹਾਦਰ ਜਾ ਕੇ ਨਾਸਰ ਅਲੀ ਦੀ ਫੌਜ ਤੇ ਪੈ ਗਏ।
ਉਨਕੇ ਮੋਹਰੇ ਹਰੋਲ ਥੋ ਸਿੰਘ ਪਰਿਓ ਉਸੀ ਪੈ ਜਾਏ।
ਇੱਕ ਹਰਿਆਵਲ ਦਸਤਾ ਹੁੰਦਾ ਹੈ, ਹਰਿਆਵਲ ਦਸਤੇ ਦਾ ਮਤਲਬ ਹੁੰਦਾ ਵੀ ਉਹ ਫੌਜ ਰੱਖੀ ਹੁੰਦੀ ਹੈ ਸੇਵ ਕਰਕੇ, ਵੀ ਜਿੱਥੇ ਕੋਈ ਜ਼ਿਆਦਾ ਦੁਸ਼ਮਣ ਆ ਜਾਏ ਤੇ ਉੱਥੇ ਫੌਜ ਉਹ ਭੇਜੀ ਜਾਂਦੀ ਹੈ, ਯਾਨੀ ਕਿਥੇ ਕੋਈ ਲੋੜ ਪੈ ਜਾਏ ਐਮਰਜੈਂਸੀ ਫੌਜ ਭੇਜੀ ਭੇਜਣ ਵਾਸਤੇ ਨੂੰ ਹਰਿਆਵਲ ਦਸਤਾ ਘੋੜ ਸਵਾਰਾਂ ਦਾ ਕਹਿੰਦੇ ਆ। ਨਾਸਰ ਅਲੀ ਨੇ ਆਪਣਾ ਹਰਿਆਵਲ ਦਸਤਾ ਅੱਗੇ ਕੀਤਾ ਹੋਇਆ ਸੀ, ਔਰ ਹਰਿਆਵਲ ਦਸਤੇ ਦੇ ਜਿਹੜੇ ਲੜਾਕੇ ਹੁੰਦੇ ਆ ਨਾ ਉਹ ਚੋਣਵੇਂ ਹੁੰਦੇ ਆ, ਜਿਵੇਂ ਅੱਜ ਕੱਲ੍ਹ ਕਮਾਂਡੋ ਟ੍ਰੇਨਿੰਗ ਵਾਲੇ ਸਿਪਾਹੀ ਹੁੰਦੇ ਆ। ਉਹਦੇ ਉੱਤੇ ਬਾਬਾ ਕਰਮ ਸਿੰਘ ਜੀ ਨੇ ਹੱਲਾ ਬੋਲ ਦਿੱਤਾ।
ਸੋ ਪਈ ਹਰੋਲ ਸਿੰਘ ਤਬ ਆਵਤ ਦੇਖਾ।
ਉਦੋਂ ਹਰਾਵਲ ਦਸਤਾ ਸਿੰਘਾਂ ਦੇ ਮੁਕਾਬਲੇ ਲਈ ਆ ਰਿਹਾ ਦੇਖਿਆ, ਜਦੋਂ ਬਾਬੇ ਕਰਮ ਸਿੰਘ ਨੇ
ਪਰਿਓ ਸਿੰਘ ਪੈ ਹੋਏ ਸੁਰੇਖਾ।
ਉਹ ਬੜੇ ਵੀਰ ਰਸ ਵਿਚ ਪਠਾਨ ਆਏ ਤੇ ਸਿੰਘ ਵੀ ਅੱਗੋਂ ਤੇ ਆਪਸੀ ਸਾਹਮਣੇ ਟਾਕਰਾ ਹੋ ਗਿਆ।
ਆਏ ਤਲਵਾਰ ਸਿੰਘ ਤਿੰਨ ਸਿਰ ਲਾਈ।
ਬਾਬਾ ਜੀ ਨੇ ਤਲਵਾਰ ਉਹਦੇ ਸਿਰ ਦੇ ਵਿਚ ਮਾਰੀ।
ਮੁਕਟ ਸਹਿਤ ਸਿਰੋਂ ਪੱਗ ਗਿਰਾਈ।
ਪਠਾਨ ਦਾ ਸਿਰ ਪੱਗ ਸਮੇਤ ਮੁਕਟ ਤੇ ਲੈ ਗਈ।
ਦੋਹਰਾ ਸਿੰਘ ਸੋ ਬਿਨੀ ਪੱਗ ਤੇ ਓਏ ਸਿਰ ਤੇਗ ਸੋ ਚਾਰ।
ਸਿੰਘ ਨੇ ਤਲਵਾਰ ਛੰਡੀ ਜ਼ੋਰ ਦੇ ਨਾਲ।
ਗਿਰਿਓ ਪੁੰਮ ਜੰਬ ਸੋ ਤੇਗ ਲਗੀ ਸਿਰ ਪਾਰ।
ਤਲਵਾਰ ਕਰਮ ਸਿੰਘ ਦੀ ਪਠਾਨ ਦੇ ਸਿਰ ਚੋ ਪਾਰ ਲੰਘੀ ਸੁੱਕੀ।
ਕਰਮ ਸਿੰਘ ਪੱਗ ਬਿਨ ਪਰਿਓ ਜਨ ਬਿਨ ਬਾਚ ਕੁਲਾਹੀ।
ਤੋ ਸਾਧ ਸੰਗਤ ਜੀ, ਬਾਬਾ ਕਰਮ ਸਿੰਘ ਦੁਸ਼ਮਣ ਦੇ ਉੱਤੇ ਏਦਾਂ ਪਿਆ ਜਿਵੇਂ ਬਾਜ ਝਪਟ ਮਾਰਦਾ ਨਾ ਆਪਣੇ ਸ਼ਿਕਾਰ ਦੇ ਉੱਤੇ। ਹਾਂਜੀ,
ਤਿੱਤਰ ਜਿਮ ਗਿਲਿਓ ਪਰਿਓ ਰੱਖਿਓ ਸੀ ਥਾਏ।
ਜਿਵੇਂ ਤਿੱਤਰ ਨੂੰ ਬਾਜ ਪੈਂਦਾ ਏਦਾਂ ਪਠਾਣਾ ਨੂੰ ਕਰਮ ਸਿੰਘ ਪੈ ਗਿਆ।
ਜੋ ਪਈ ਤਬੇ ਖਾਲਸੇ ਹੱਲਾ ਕੀਓ।
ਖਾਲਸੇ ਨੇ ਜ਼ੋਰ ਦਾ ਹੱਲਾ ਕਰ ਦਿੱਤਾ।
ਮਾਰ ਤਲਵਾਰ ਅੱਗੇ ਧਰ ਲਿਓ।
ਤਲਵਾਰਾਂ ਮਾਰ ਕੇ ਪਠਾਣਾ ਨੂੰ ਅੱਗੇ ਧਰ ਲਿਆ।
ਨਹੀਂ ਓਟਨ ਤੋਪਨ ਮੋਹਰੇ।
ਔਰ ਤੋਪਾਂ ਦੇ ਅੱਗੇ ਜਾ ਖਲੋਤੇ ਹਨ।
ਮਾਰੇ ਛਲਕ ਜੇ ਗੋਲੇ ਦੋਹਰੇ।
ਕਿਉਂਕਿ ਪਠਾਨ ਤੋਪਾਂ ਦੇ ਫੜੇ ਫੈਰ ਕਰ ਰਹੇ ਸਨ।
ਉਹ ਟਕੀਆਂ ਕੀ ਥੈਲੀ ਚਲਾਵੇ।
ਔਰ ਸਾਧ ਸੰਗਤ ਜੀ, ਤੋਪ ਦੇ ਵਿਚ ਸ਼ਰਰੇ ਪਾਉਣ ਵਾਸਤੇ ਆ ਜਿਹੜੇ ਟਕੇ ਹੁੰਦੇ ਨਾ ਪੈਸੇ, ਜਿਹਨੂੰ ਆਪਾਂ ਭਾਨ ਵੀ ਕਹਿ ਦਿੰਦੇ ਹਾਂ, ਚੇਂਜ ਕਹਿ ਦਿੰਦੇ ਹਾਂ ਸਿੱਕਿਆਂ ਦੀ, ਇਹ ਵਿਚ ਪਾ ਦਿਆ ਕਰਦੇ ਸਨ। ਤੇ ਉਹ ਜਿਹੜੇ ਇੱਕ ਤਾਂ ਗੋਲਾ ਹੁੰਦਾ, ਗੋਲਾ ਤਾਂ ਇੱਕ ਜਾਏਗਾ ਤੇ ਇੱਕ ਜਗ੍ਹਾ ਤੇ ਜਿੱਥੇ ਉਹਦੇ ਸਾਹਮਣੇ ਕੋਈ ਚੀਜ਼ ਆਈ ਉਹਨੂੰ ਲੱਗੇਗਾ। ਤੇ ਜਿਹੜੇ ਛਰੇ ਨੇ, ਛਰੇ ਖਿੰਡ ਕੇ ਪੈਣਗੇ ਬਹੁਤੇ ਬੰਦਿਆਂ ਨੂੰ। ਜਦੋਂ ਫੌਜ ਜ਼ਿਆਦਾ ਦੁਸ਼ਮਣ ਦੀ ਆ ਜਾਵੇ ਤਾਂ ਛਰੇ ਚਲਾਏ ਜਾਂਦੇ ਸੀਗੇ, ਜਿਹਦੇ ਵਿੱਚ ਪਹਿਲਾਂ ਬਰੂਦ ਪਾ ਕੇ ਉਹਦੇ ਅੱਗੇ ਟਕੇ ਪੈਸੇ, ਧੇਲੇ ਜਿਹੜੇ ਤਾਂਬੇ ਦੇ ਪੈਸੇ ਜਾਂ ਸਿੱਕੇ ਦੇ, ਉਹ ਪਾ ਦਿੰਦੇ ਸਨ, ਉਹ ਜਿਹੜੇ ਸਨ ਗੋਲੀ ਬਣ ਕੇ ਲੱਗਦੇ ਜਿਹੜੇ ਪਾਰ ਲੰਘ ਜਾਂਦੇ ਸਨ, ਉਹਨਾਂ ਨੇ ਚਲਾਏ ਹਨ। ਫਿਰ
ਸਿੰਘ ਸੋਰ ਬਹੁ ਗਿਰ ਗਿਰ ਪਾਵੇ,
ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾਉਣ ਲੱਗੇ ਤੋਪਖਾਨੇ ਦੇ ਮੂਹਰੇ ਜਾ ਕੇ ਲੜਨ ਵਾਲੇ।
ਸਭ ਸਿੰਘਨ ਕੱਛ ਥੰਮਣ ਲਿਓ,
ਗੁਰੂ ਖਾਲਸੇ ਨੇ ਕੁਝ ਮੋਰਚਾ ਸੰਭਾਲਿਆ ਭਾਵ ਥੰਭਿਆ ਉਸ ਲੜਾਈ ਨੂੰ।
ਬੰਦੂਕਨ ਕੋਬੋ ਰਾਬਾ ਦਿਓ,
ਸਿੰਘਾਂ ਨੇ ਇੱਕ ਵਾਰੀ ਬੰਦੂਕਾਂ ਇਕੱਠੀਆਂ ਹੀ ਚਲਾ ਦਿੱਤੀਆਂ। ਰਾਬਾ ਕਹਿੰਦੇ ਵੀ ਇਕੱਠੀਆਂ ਹੀ 50-100 ਬੰਦੂਕ ਇਕੱਠੀਆਂ ਚਲਾ ਦੇਣੀਆਂ, ਜਿਹੜੀ 150 ਬੰਦੂਕ ਇਕੱਠੀ ਚੱਲੇਗੀ ਦੁਸ਼ਮਣ ਦੀ ਫੌਜ ਦੇ ਉੱਤੇ ਤੇ ਕੁਝ ਤਾਂ ਮਰਨਗੇ ਹੀ ਨਾ, ਕੁਝ ਡਰਨਗੇ ਕੁਝ ਭੱਜਣਗੇ।
ਬੰਦੂਕਣ ਸੋਬੋ ਦੁਰਾਨੀ ਗਿਰੇ,
ਜਦੋਂ ਸਿੰਘਾਂ ਨੇ ਇਕੱਠੀਆਂ ਹੀ 100-200 ਬੰਦੂਕਾਂ ਚਲਾਈਆਂ ਤਾਂ ਦੁਰਾਨੀ ਬਹੁਤ ਸਾਰੇ ਪਠਾਨ ਉਹਦੇ ਨਾਲ ਮਰ ਕੇ ਡਿੱਗੇ।
ਨੱਠਣ ਓਟ ਲੁਕਾਵੇ ਸਿਰੇ,
ਉਹ ਫਿਰ ਨੱਠਣ ਵਾਸਤੇ ਇਧਰ ਉਧਰ ਸਿੰਘਾਂ ਦੀਆਂ ਗੋਲੀਆਂ ਤੋਂ ਬਚਾਅ ਕਰਨ ਲਈ ਸਿਰ ਲੁਕਾਉਂਦੇ ਫਿਰਦੇ।
ਤਰ ਲੈ ਨਾਲ ਸੋ ਤਰ ਤੁਰੇ,
ਸੁੱਤਰ ਨਾਲ ਇੱਕ ਹੁੰਦੀ ਹੈ ਬਹੁਤ ਲੰਮੀ ਬੰਦੂਕ ਜਿਹੜੀ ਊਂਠ ਦੇ ਉੱਤੇ ਬੰਨੀ ਹੁੰਦੀ ਹੈ, ਊਂਠ ਦੇ ਉੱਤੇ ਏਦਾਂ ਲੱਕੜ ਦਾ ਇੱਕ ਖੜਜੰਗਾ ਜਿਹਾ ਬਣਾਇਆ ਹੁੰਦਾ, ਉਹਦੇ ਚ ਬੰਦੂਕ ਫਿੱਟ ਕੀਤੀ, ਉਹਨੂੰ ਸੁੱਤਰ ਨਾਲ ਕਹਿੰਦੇ ਹੈ। ਉਹ ਦੂਰ ਤਾਈ ਗੋਲੀ ਮਾਰਦੀ ਹੈ, ਊਂਠ ਵੀ ਉਹਦੇ ਥੱਲੇ ਦੌੜੀ ਜਾਂਦੇ ਆ, ਜਿੱਧਰ ਜਿੱਧਰ ਊਂਠਾਂ ਨੂੰ ਲੈ ਕੇ ਜਾਂਦੇ ਆ ਉੱਤੇ ਉਹ ਬੰਦੂਕ ਚਲਾਈ ਜਾਂਦੇ ਆ। ਹਾਂਜੀ,
ਨੱਠ ਦੁਰਾਨੀ ਡੇਰਨ ਮੁੜੇ,
ਜਦੋਂ ਖਾਲਸਾ ਪਿੱਛੇ ਪੈ ਗਿਆ ਤੇ ਅਬਦਾਲੀ ਦੇ ਸਿਪਾਹੀ ਦੁਰਾਨੀ ਜਿਹੜੇ ਨੇ ਉਹ ਦੌੜ ਕੇ ਸਾਹ ਸੰਗੀ ਡੇਰਿਆਂ ਚ ਵੜ ਗਏ।
ਦੋਹਰਾ ਤਬ ਨਵਾਬ ਸੋ ਦੇਖਿਓ ਫਤਿਹ ਖਾਲਸੋ ਪਾਏ,
ਹੁਣ ਨਵਾਬ ਨੇ ਦੇਖਿਆ ਵੀ ਕਰਮ ਸਿੰਘ ਜਿਹੜਾ ਉਹਨੇ ਫਤਿਹ ਪਾ ਲਈ, ਉਹਦੀ ਫੌਜ ਨੇ ਕਰਮ ਸਿੰਘ ਸ਼ਹੀਦ ਦੇ ਸਾਥੀਆਂ ਨੇ ਤੋਪਖਾਨਾ ਵੀ ਫੇਲ ਕਰ ਦਿੱਤਾ ਤੁਰਕਾਂ ਦਾ ਪਠਾਣਾ ਦਾ। ਹਾਂਜੀ,
ਨੱਠੇ ਦੁਰਾਨੀ ਦੇਖ ਤਿੰਨ ਝੰਡੇ ਦਿਓ ਖੜਾ,
ਦੁਰਾਨੀ ਦੀ ਫੌਜ ਭੱਜੀ ਜਾ ਰਹੀ ਹੈ ਤੇ ਸਿੱਖਾਂ ਨੇ ਆਪਣਾ ਨਿਸ਼ਾਨ ਸਾਹਿਬ ਮੈਦਾਨੇ ਜੰਗ ਚ ਗੱਡ ਦਿੱਤਾ ਹੈ ਤੇ ਸਿੱਖਾਂ ਦੀ ਜਿੱਤ ਦਾ ਪਤਾ ਲੱਗ ਰਿਹਾ। ਦੀਨਾ ਬੇਗ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ,
ਜੋ ਪਈ ਨਵਾਬ ਸਿੰਘ ਪੈ ਵਕੀਲ ਦੁੜਾਏ,
ਦੀਨਾ ਬੇਗ ਨੇ ਉਸ ਵੇਲੇ ਸਿੰਘਾਂ ਦੇ ਕੋਲ ਆਪਣੇ ਬੰਦੇ ਭੇਜੇ,
ਸਿੰਘ ਜੀ ਫਤਿਹ ਲਈ ਤੁਮ ਪਾਏ।
ਉਹਨੇ ਜਥੇਦਾਰ ਕਰਮ ਸਿੰਘ ਦੇ ਸਾਥੀਆਂ ਨੂੰ ਸਾਰਿਆਂ ਨੂੰ ਆਖਿਆ, ਸਿੰਘੋ ਤੁਹਾਡੀ ਜਿੱਤ ਹੋ ਗਈ ਹੈ,
ਆਗੇ ਕਦਮ ਨਾ ਕਿਉਂ ਜਾਏ,
ਹੁਣ ਤੁਸੀਂ ਅੱਗੇ ਨਾ ਦੌੜੋ ਭਾਵ ਅੱਗੇ ਕਦਮ ਨਾ ਕਰੋ।
ਇਹਾ ਕਿ ਜੋ ਡੇਰਾ ਥਾਏ,
ਰਾਤ ਪੈ ਰਹੀ ਹੈ ਇੱਥੇ ਡੇਰਾ ਕਰ ਲਵੋ,
ਇਮ ਹਮ ਝੰਡਾ ਦਿਓ ਖੜਾਏ,
ਇੱਥੇ ਝੰਡਾ ਗੱਡ ਦਈਏ ਤੇ ਪਠਾਣਾ ਨੂੰ ਭੱਜਣ ਦਈਏ ਮੈਦਾਨ ਵਿੱਚੋਂ।
ਨੱਠੇ ਕੁੱਤੇ ਨਾ ਗੈਲ ਦਬਾਏ,
ਸਿਆਣੇ ਕਹਿੰਦੇ ਆ ਭੱਜੇ ਜਾਂਦੇ ਕੁੱਤੇ ਦਾ ਪਿੱਛਾ ਨਹੀਂ ਕਰੀਦਾ,
ਫੌਜ ਨੱਠੇ ਨਾ ਗੈਲ ਦੱਬੀਐ।
ਇਹ ਵੀ ਰਣ ਦੀ ਲੜਾਈ ਦੀ ਇੱਕ ਨੀਤੀ ਹੈ, ਦੀਨਾ ਬੇਖੈਰ ਲੜਾਈ ਦੀਆਂ ਨੀਤੀਆਂ ਬੜੀਆਂ ਜਾਣਦਾ ਸੀਗਾ, ਜਿਹੋ ਜਿਹਾ ਕਪਟੀ ਬੰਦਾ ਸੀ ਉਹਨੂੰ ਕਈ ਚੀਜ਼ਾਂ ਚੰਗੀਆਂ ਵੀ ਆਉਂਦੀਆਂ ਸੀ ਲੜਾਈ ਦੇ ਪੱਖ ਤੋਂ। ਉਹ ਕਹਿੰਦਾ ਸਿੰਘ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ ਹੁੰਦਾ,
ਚਪੇ ਚੋਰ ਤੇ ਸੱਟ ਨਾ ਖਏ,
ਜਿਵੇਂ ਚਪਿਆ ਚੋਰ ਸੱਟ ਮਾਰ ਦਿੰਦਾ, ਜੇ ਚੋਰ ਨੂੰ ਮੌਕੇ ਤੇ ਚੋਰੀ ਕਰਦੇ ਫੜ ਲਓ ਨਾ, ਚੋਰ ਦੀ ਤੇ ਸੱਪ ਦੀ ਡਲਕ ਮਾੜੀ ਮੰਨੀ ਜਾਂਦੀ ਹੈ। ਰਾਤ ਨੂੰ ਤੁਹਾਡੇ ਘਰ ਚੋਰ ਆ ਗਿਆ, ਤੁਸੀਂ ਡਰੋਗੇ ਵੀ ਮੈਂ ਇਹਨੂੰ ਹੱਥ ਪਾਵਾਂ ਕਿ ਨਾ ਪਾਵਾਂ, ਕਿਉਂ ਜਦੋਂ ਹੱਥ ਪਾਵਾਂਗੇ ਉਹ ਵਾਰ ਕਰਕੇ ਭੱਜਣ ਦੀ ਕਰੇਗਾ, ਜਾਨ ਤੋਂ ਵੀ ਮਾਰ ਸਕਦਾ। ਚੱਪੇ ਚੋਰ ਨੂੰ ਹੱਥ ਨਹੀਂ ਪਾਈਦਾ, ਇਹ ਸਿਆਣਿਆਂ ਦੀ ਨੀਤੀ ਹੈ। ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ, ਉਹ ਵੀ ਨੁਕਸਾਨ ਕਰ ਦਿੰਦਾ ਹੈ।
ਦੋਹਰਾ ਨਠੀ ਜਾਤ ਫੌਜ ਪੀ ਕਰਤ ਜੀ ਪੈ ਖੇਲ,
ਭੱਜੀ ਜਾਂਦੀ ਫੌਜ ਜਦ ਉਹਦੇ ਪਿੱਛੇ ਕੋਈ ਪੈ ਜਾਵੇ, ਜੇ ਆਪਾਂ ਕੋਈ ਵੀ ਫੌਜ ਭੱਜੀ ਜਾ ਰਹੀ ਹੈ ਉਹਦੇ ਪਿੱਛੇ ਕੋਈ ਉਹਨੂੰ ਮਾਰਨ ਆ ਗਿਆ ਪਿੱਛਾ ਕਰ ਰਿਹਾ, ਤਾਂ ਭੱਜੀ ਜਾਂਦੀ ਫੌਜ ਆਪਣੀ ਜਾਨ ਤੇ ਖੇਡ ਜਾਂਦੀ ਹੈ। ਕਿਵੇਂ? ਉਹ ਸੋਚਦੇ ਆ ਵੀ ਮਾਰ ਤਾਂ ਇਹਨਾਂ ਨੇ ਦੇਣਾ ਹੀ ਹੈ, ਫਿਰ ਆਪਾਂ ਇਹਨਾਂ ਨੂੰ ਮਾਰ ਦਈਏ। ਤੇ ਸਿੰਘੋ ਏਦਾਂ ਤੁਸੀਂ ਉਹਨਾਂ ਦੇ ਪਿੱਛੇ ਜਾਓਗੇ ਤੇ ਕਿਤੇ ਤੁਹਾਡਾ ਜ਼ਿਆਦਾ ਨੁਕਸਾਨ ਨਾ ਹੋ ਜਾਵੇ।
ਜਾਏ ਮਰੇ ਕੋਈ ਸੂਰਮਾ ਫਿਰ ਕਬ ਹੋਵੇ ਮੇਲ,
ਸਿੰਘਾਂ ਦੀਆਂ ਪਿਆਰਿਆਂ ਦੀਆਂ ਜਾਨਾਂ ਕੀਮਤੀ ਨੇ, ਜੇ ਆਪਾਂ ਪਠਾਣਾ ਦੇ ਪਿੱਛੇ ਜਾਂਦੇ ਮਾਰੇ ਗਏ, ਕੋਈ ਸਿੰਘ ਪਿਆਰਾ ਆਪਣਾ ਵਿਛੜ ਗਿਆ ਤੇ ਫਿਰ ਉਹ ਮੇਲ ਕਿੱਥੇ ਹੋਣਾ। ਹਾਂਜੀ,
ਚੌਪਈ ਹਮ ਤੋ ਲੋੜ ਫਤਿਹ ਕੀ ਆਈ,
ਦੀਨਾ ਬੇ ਕਹਿੰਦਾ ਸਾਨੂੰ ਤੇ ਫਤਿਹ ਚਾਹੀਦੀ ਸੀ, ਜਿੱਤ ਚਾਹੀਦੀ ਸੀ, ਉਹ ਮਿਲ ਗਈ ਹੈ।
ਸੋ ਅਬ ਹਮਕੋ ਤੁਮ ਗੁਰ ਦਈ,
ਸਾਨੂੰ ਤੇ ਤੁਹਾਨੂੰ ਗੁਰੂ ਨੇ ਫਤਿਹ ਦਿੱਤੀ ਹੈ।
ਸਿੰਘ ਮਾਨ ਤੈਹੀ ਪੈ ਖੜੇ,
ਬਿਨਾਂ ਵੇਗ ਦੀ ਗੱਲ ਸਿੰਘਾਂ ਨੇ ਮੰਨ ਲਈ ਤੇ ਉੱਥੇ ਹੀ ਖਲੋ ਗਏ।
ਦੁਰਾਨੀ ਨਠ ਜਾ ਡੇਰਨ ਫੜੇ,
ਦੁਰਾਨੀ ਜਾ ਆਪਣੇ ਡੇਰਿਆਂ ਚ ਜਾ ਵੜੇ।
ਤੋਂ ਲਗ ਪਰ ਗਈ ਥੀ ਤੈ ਰਾਤ,
ਉਹਨੇ ਚਿਰ ਨੂੰ ਰਾਤ ਪੈ ਗਈ, ਹਨੇਰੀ ਰਾਤ ਪੈ ਗਈ।
ਐਸੀ ਪਈ ਤਾਂ ਕੀ ਬਾਤ,
ਇਸ ਤਰ੍ਹਾਂ ਪਹਿਲੇ ਦਿਨ ਦੀ ਲੜਾਈ ਦਾ ਵਾਰਤਾਲਾਪ ਹੋਇਆ।
ਗਏ ਦੁਰਾਨੀ ਆਪਣੇ ਡੇਰੇ,
ਦੁਰਾਨੀ ਆਪਣੇ ਡੇਰੇ ਚਲੇ ਗਏ।
ਸਭ ਨਠ ਚਲੇ ਰੱਖੇ ਕੋ ਘੇਰੇ,
ਤੇ ਉਹ ਘਬਰਾ ਗਏ ਸਨ ਦੁਰਾਨੀ। ਪਿੱਛੋਂ ਸਿੰਘਾਂ ਨੇ ਦੂਸਰਾ ਹੱਲਾ ਜਦੋਂ ਮਾਰਿਆ ਤੇ ਜਲੰਧਰ ਚ ਜਾ ਵੜੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ